ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਦੇਵਰੀ ਜਹ ਖਿੰਚ ਤਹ ਜਾਓ ਫਰੀਦ ਕਾਲੇ ਮੈਂਡ ਕੱਪੜੇ ਕਾਲਾ ਗੁਣਹੀਂ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਅਸੀਂ ਖੱਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਵਾਹਿਗੁਰੂ ਜੀ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਣ ਹੈਗਾ ਹਮ ਮੈਲੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਹਮ ਐਸੇ ਤੂੰ ਐਸਾ ਹਮ ਐਸੇ ਤੂੰ ਐਸਾ से हम ऐसे तू ऐसा हम ऐसे तू ऐसा चतर सियाण मूर्ख तुम चतर सियाण मूर्ख तुम चतर सियाण हम मूर्ख तुम चतर सियाण
हम मूर्ख तुम चतर सियाण
सर्व कला का सर्व कला का ज्ञाता माधो हम ऐसे हम ऐसे तू ऐसा माधो हम ऐसे हम ऐसे हम ऐसे तू ऐसा माधो हम ऐसे तू ऐसा हम पापी तुम पाप खंडन नेको ठाकुर देसा तुम सब साजे साज निर्गुण यारे गुण नहीं कोई नानक हो मेहर सदा दया दाई पुरुष बिदाते रखो अपने बाला तुम निधान तुम निधान निधान अटल सुल्तान जी जंत सब जत कहो नानक हम इह वाला रात संतन के पछ सानू मूर्खानू कोई भी ना जानदा कोई भी ना जानदा सब वड़े आया तेरी कोई भी ना जानदा सब वड़े आया तुरे आके अरदास हमारी
जियो पिंड सब दे
कहो नानक सब तेरी वडियाई कोई ना काले मैंने कपड़े वीर कुकर राम को मुतिया मेरो नाओ गले हमारे जेवरी जह खींच तह जाओ परम सत्कार योग सतगुरां दे साजी नवाजी गुरु प्यारी गुरु सवारी सतगुरां दा खास रूप गरीब नवाज सत संग जीओ आओ सारे असीस बख्शो सतगुर दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहे गुरु जी का खालसा वाहे गुरु जी की फतेह। समूह बठिंडा निवासी शहर दी संगत दा सारे इलाके दा उद्यम उपराला है जो सतगुरां ने महान मेहर की आ तीन दिन मिल के बैठण दा सुभाग समा प्राप्त होया। अज इस गुरु मान्यो ग्रंथ चेतना समागम दा दूसरा दीवान है ਇੱਥੇ ਇੱਕ ਨਹੀਂ, ਸੈਂਕੜੇ ਨਹੀਂ, ਹਜ਼ਾਰ ਨਹੀਂ। ਅੱਜ ਦਾ ਜਿਹੜਾ ਪੰਡਾਲ ਹੈ, ਅੱਜ ਦਾ ਜਿਹੜਾ ਇਕੱਠ ਹੈ, ਇਹ ਲੱਖ ਤੋਂ ਵੀ ਜ਼ਿਆਦਾ।
ਸਤਨਾਮ।
ਲਗਭਗ ਇਹ 12 ਏਕੜ ਤੋਂ ਵੱਧ ਜਗ੍ਹਾ ਦੇ ਵਿੱਚ ਪੰਡਾਲ ਲਾਇਆ ਹੋਇਆ। ਅਜੇ ਸੰਗਤ ਆ ਵੀ ਬਹੁਤ ਰਹੀ ਹੈ, ਬੜੇ ਪਿਆਰ ਵਿੱਚ ਦੂਰੋਂ ਦੂਰੋਂ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ। ਕੋਈ 1 ਕਿਲੋਮੀਟਰ ਤੋਂ ਆਇਆ, ਕੋਈ 2 ਕਿਲੋਮੀਟਰ ਤੋਂ ਆਇਆ। ਗੁਰਮੁਖੋ ਵਿੱਚ ਕਈ ਏਦਾਂ ਦੇ ਵੀ ਬੈਠੇ ਆ ਜਿਹੜੇ 200-100 ਕਿਲੋਮੀਟਰ ਤੋਂ ਵੀ ਆਏ। ਕਈ ਉਹ ਵੀ ਹੋਣਗੇ ਇੱਥੇ ਨੇੜੇ ਹੀ ਘਰਾਂ 'ਚ ਘਰਾੜੇ ਮਾਰਦੇ ਹੋਣਗੇ, ਜਾਂ ਘਰ ਵਾਲੀ ਨੂੰ ਕਹਿਣਗੇ ਤਾਕੀ ਖੋਲ ਦੇ ਇੱਥੇ ਹੀ ਸੁਣ ਲੈਂਦੇ ਸੁੱਤੇ ਪਏ। ਦਿਨ ਭਾਗਾਂ ਸਤਸੰਗ ਨਾਲ ਲੱਭੇ, ਇਹ ਭਾਗਾਂ ਨਾਲ ਗੱਲ ਬਣਦੀ ਹੈ। ਕੋਈ ਪਿਛਲਾ ਬੀਜ ਬੀਜਿਆ ਹੋਵੇ ਸਾਹਮਣੇ ਆ ਜਾਂਦਾ, ਫਿਰ ਸਤਸੰਗਤ ਵਿੱਚ ਆਇਆ ਜਾਂਦਾ। ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸਨ, ਉਹਨਾਂ ਦੇ ਬਚਨ ਨੇ ਬੜੇ ਉੱਤਮ ਭਾਗ ਹੋਣ, ਮਨੁੱਖਾ ਸਰੀਰ ਮਿਲਦਾ ਹੈ ਬੜਾ ਲੰਮਾ ਚੱਕਰ। 84 ਲੱਖ ਜੂਨਾਂ ਮੰਨੀਆਂ ਨੇ, ਇੱਕ ਵਿੱਚੋਂ ਮਨੁੱਖਾ ਸਰੀਰ ਆ। 83,99,999 ਜੂਨਾਂ ਉਹ ਨੇ ਜਿਹੜੀਆਂ ਨਖੇਦ, ਜਿਹਦੇ ਵਿੱਚ ਆ ਕੇ ਅਸੀਂ ਨਾਮ ਨਹੀਂ ਜਪ ਸਕਦੇ, ਬੰਦਗੀ ਨਹੀਂ ਕਰ ਸਕਦੇ। ਇੱਕੋ ਹੀ ਰਾਹ ਖੁੱਲ੍ਹਾ ਹੈ, ਉਹ ਆ ਮਨੁੱਖਾ ਸਰੀਰ। ਬਾਬਾ ਜੀ ਕਹਿੰਦੇ ਨੇ ਬੜੇ ਉੱਤਮ ਭਾਗ ਹੋਣ, ਮਨੁੱਖਾ ਸਰੀਰ ਮਿਲਦਾ, ਉਦੋਂ ਵੱਡੇ ਭਾਗ ਹੋਣ ਪੰਜਾਬ ਦੀ ਧਰਤੀ ਤੇ ਜਨਮ ਮਿਲਦਾ, ਉਸ ਤੋਂ ਵੀ ਵੱਡੇ ਭਾਗ ਹੋਣ ਗੁਰਸਿੱਖ ਘਰਾਨੇ ਚ ਜਨਮ ਮਿਲਦਾ, ਉਦੋਂ ਵੀ ਵੱਡੇ ਭਾਗ ਹੋਣ ਤੇ ਸਤਸੰਗਤ ਮਿਲਦੀ ਹੈ। ਜੇ ਸਭ ਤੋਂ ਹੀ ਵੱਡੇ ਭਾਗ ਹੋਣ ਤੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ।
ਸਤਿ ਸ੍ਰੀ ਅਕਾਲ।
ਹਾਂਜੀ, ਇਹ ਸਤਸੰਗਤ ਦੀ ਪ੍ਰਾਪਤੀ ਤਦ ਹੁੰਦੀ ਹੈ ਜੇ ਬਹੁਤ ਵੱਡੇ ਭਾਗ ਹੋਣ। ਐਵੇਂ ਹੀ ਨਹੀਂ, ਕਿਸੇ ਦੇ ਕਰਮ ਚੰਗੇ ਖਿੱਚ ਕੇ ਲੈ ਆਏ ਇੱਥੇ ਪਿਆਰ ਵਾਲੇ ਨੇ, ਜਿਹੜੇ ਬਾਬਾ ਜੀ ਆਪ ਜੀ ਵਿੱਚ ਬਚਨ ਕਰ ਰਹੇ ਸਨ। ਸਾਚ ਕਹੂੰ ਸੁਣ ਲਿਖੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੁਨੀਆਂ ਵਿੱਚ ਇੱਕੋ ਚੀਜ਼ ਹੈ ਅਸੀਂ ਜਿਹੜੀ ਕਦੇ ਅੱਕਦੀ ਥੱਕਦੀ ਨਹੀਂ, ਦੁਨੀਆਂ ਵਿੱਚ ਇੱਕੋ ਚੀਜ਼ ਐਸੀ ਹੈ ਜਿਹੜੀ ਕਦੇ ਗਰਮੀ ਸਰਦੀ ਨਹੀਂ ਦੇਗੀ, ਉਹ ਕੀ ਹੈ? ਉਹ ਹੈ ਪ੍ਰੇਮ।
ਸ੍ਰੀ ਵਾਹਿਗੁਰੂ।
ਪ੍ਰੇਮ ਸੀ ਦਿਆਲੇ ਦੇ ਮਨ ਵਿੱਚ। ਸਤਿਗੁਰੂ ਤੇਗ ਬਹਾਦਰ ਕਹਿਣ ਲੱਗੇ, ਦਿਆਲਿਆ ਕਿੱਧਰ ਚੱਲਿਆ? ਦਿਆਲਾ ਕਹਿੰਦਾ, ਮਹਾਰਾਜ ਜੀ ਉਬਲਦਾ ਪਾਣੀ ਵੇਖੋ ਸਾਹਮਣੇ, ਉਹਦੇ ਵਿੱਚ ਬਹਿਣ ਵਾਸਤੇ ਚੱਲਿਆ। ਸਤਿਗੁਰ ਕਹਿੰਦੇ, ਦਿਆਲਿਆ ਬਹਿ ਜਾਏਗਾ, ਵੇਖ ਕਿਵੇਂ ਪਾਣੀ ਉਬਾਲੇ ਮਾਰਦਾ, ਉਬਾਲੇ ਖਾ ਰਿਹਾ, ਉਬਾਲਿਆ। ਵਾਹਿਗੁਰੂ ਦਿਆਲਿਆ, ਤੇਰਾ ਸਰੀਰ ਉਬਲ ਜਾਏਗਾ, ਤੇਰਾ ਮਾਸ ਤੇ ਹੱਡੀਆਂ ਜੁਦਾ ਜੁਦਾ ਹੋ ਜਾਣਗੀਆਂ। ਦਿਆਲਿਆ ਕੰਮ ਔਖਾ ਹੈ, ਪਰਖ ਰਹੇ ਨੇ ਮਹਾਰਾਜ। ਅੱਗੋਂ ਦਿਆਲਾ ਕਹਿਣ ਲੱਗਾ, ਮਹਾਰਾਜ ਜੀ ਕੀ ਹੋ ਗਿਆ ਜੇ ਮੈਂ ਬਹਿਣ ਲੱਗਾ? ਪੂਰਨੇ ਵੀ ਤੁਸੀਂ ਪਾਏ ਨੇ 5ਵੇਂ ਜਾਮੇ ਵਿੱਚ, ਤੁਸੀਂ ਵੀ ਤੇ ਇਸੇ ਦੇਗੇ ਚ ਉਬਾਲੇ ਖਾਧੇ। ਪ੍ਰੇਮ ਨੇ ਵੇਖਿਆ ਨਹੀਂ ਕਿ ਉਬਲਦੀ ਦੇਗ ਵਿੱਚ ਉਬਾਲਣ ਲੱਗੇ ਨੇ। ਦਿਆਲਾ ਪਾਣੀ ਚ ਬਹਿ ਗਿਆ, ਪ੍ਰੇਮ ਬਹਿ ਗਿਆ। ਸਤਨਾਮ।
ਸ੍ਰੀ ਵਾਹਿਗੁਰੂ।
ਪਿਆਰ ਵੇਖੋ, ਪੋਹ ਦੀ ਸਰਦੀ ਆ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਸਿੰਘੋ ਮਾਰੋ ਛਾਲਾਂ ਜੋ ਸਰਸਾ ਪਾਰ ਕਰਨਾ ਹੈ।
ਸਿੰਘਾਂ ਨੇ ਵੇਖੇ ਨੀ ਵੀ ਇੰਨੀ ਠੰਡ ਵਿੱਚ ਠੱਲ ਗਏ, ਪ੍ਰੇਮ ਸੀ ਬਸ। ਪੜੋ ਇਤਿਹਾਸ ਸਾਰਾ, ਇੱਥੇ ਭਰਿਆ ਹੀ ਪ੍ਰੇਮ ਨਾਲ ਪਿਆ। ਖੁਸਨਾ
ਸ੍ਰੀ ਵਾਹਿਗੁਰੂ।
ਪ੍ਰੇਮ ਤੋਂ ਬਿਨਾਂ ਤੇ ਦੂਜੀ ਗੱਲ ਹੀ ਨੀ ਕੋਈ, ਪ੍ਰੇਮ ਤੋਂ ਬਿਨਾਂ ਨੀ ਕਿਸੇ ਨੇ ਪਾਇਆ। ਅਖੰਡ ਪਾਠ ਨਹੀਂ ਪ੍ਰਵਾਨ ਜੇ ਵਿੱਚ ਪ੍ਰੇਮ ਨਾ ਹੋਵੇ, ਲੰਗਰ ਨਹੀਂ ਪ੍ਰਵਾਨ ਜੇ ਵਿੱਚ ਪ੍ਰੇਮ ਨਾ ਹੋਵੇ, ਰੁਮਾਲੇ ਨਹੀਂ ਪ੍ਰਵਾਨ ਜੇ ਵਿੱਚ ਪ੍ਰੇਮ ਨਾ ਹੋਵੇ, ਸੇਵਾ ਉਹ ਨਹੀਂ ਪ੍ਰਵਾਨ ਜੇ ਵਿੱਚ ਪ੍ਰੇਮ ਨਾ ਹੋਵੇ। ਵਿੱਚ ਪ੍ਰੇਮ ਨਹੀਂ ਤੇ ਲੱਖ ਵੀ ਪ੍ਰਵਾਨ ਨਹੀਂ, ਜੇ ਵਿੱਚ ਪ੍ਰੇਮ ਹੈ ਤੇ ਇੱਕ ਕੌਡੀ ਵੀ ਪ੍ਰਵਾਨ। ਗੱਲ ਹੀ ਪ੍ਰੇਮ ਦੀ, ਕੇਵਲ ਗੁਰੂ ਨਾਨਕ ਦੇ ਘਰ ਦਾ ਹੀ ਇਹ ਮਾਰਗ ਨਹੀਂ। ਦੁਆਪਰ ਦਾ ਇਤਿਹਾਸ ਪੜ੍ਹੋ, ਤ੍ਰੇਤੇ ਦਾ ਪੜ੍ਹੋ, ਛੱਡ ਕੇ ਰਿਸ਼ੀਆਂ ਦੀਆਂ ਕੁਟੀਆਂ ਨੂੰ ਰਾਮ ਜੀ ਭੀਲਣੀ ਦੀ ਕੁਟੀਆਂ ਚ ਗਏ। ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਛੱਡ ਕੇ ਦਰਯੋਧਨ ਦੇ ਮਹਿਲਾਂ ਨੂੰ ਵਿਦਰ ਦੀ ਛੱਪਰੀ ਚ ਬੈਠੇ ਨੇ ਤੇ ਸਤ ਸੰਗਤ ਦਰਯੋਧਨ ਨੇ ਆਖਿਆ ਸੀ ਆ ਕੇ ਛੱਡੋ ਮਹਾਰਾਜ, ਚੱਲੋ ਮੇਰੇ ਘਰ, ਵੇਖੋ ਉੱਥੇ ਕਿੰਨੇ ਤਰ੍ਹਾਂ ਦੇ ਪਕਵਾਨ ਨੇ, ਛੱਤੀਆਂ 36 ਪ੍ਰਕਾਰ ਦਾ ਭੋਜਨ ਬਣਾਇਆ ਹੈ। ਸੱਚੇ ਪਾਤਸ਼ਾਹ ਐ ਮਹਾਰਾਜ ਜੀ, ਭਗਵਾਨ ਜੀ ਮੇਵੇ ਬੜੇ ਨੇ, ਸੋਨੇ ਦੀਆਂ ਥਾਲੀਆਂ ਨੇ, ਚਾਂਦੀ ਦੇ ਬਰਤਨ ਨੇ, ਚਲੋ ਖਾਂ ਚੱਲ ਕੇ ਛਕੋ ਉੱਥੇ ਚਲੋ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਓਏ ਦੁਰਯੋਧਨਾ, ਤੇਰੇ ਘਰ ਵਿੱਚ ਸੋਨੇ ਦੀਆਂ ਥਾਲੀਆਂ ਨੇ, ਸੋਨੇ ਦੇ ਬਰਤਨ ਨੇ, ਚਾਂਦੀ ਦੇ ਬਰਤਨ ਨੇ, 36 ਪ੍ਰਕਾਰ ਦਾ ਭੋਜਨ ਹੈ, ਦੁੱਧ ਹੈ, ਪਰ ਤੇਰੇ ਘਰ ਦਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ ਮੈਨੂੰ ਇੱਕੋ ਜਿਹਾ ਹੀ ਹੈ।
ਸ੍ਰੀ ਵਾਹਿਗੁਰੂ।
ਕਿਉਂਕਿ ਤੇਰੇ ਕੋਲ ਪ੍ਰੇਮ ਹੈ ਨਹੀਂ, ਪ੍ਰੇਮ ਹੈ ਨਹੀਂ। ਖਿਮਾ ਕਰਨਾ, ਸਾਡੇ ਜਿਹੜੇ ਦੁਨਿਆਵੀ ਰਿਸ਼ਤੇ ਨੇ ਨਾ, ਇਹਦੇ ਵਿੱਚ ਤੇ ਅਸੀਂ ਦਿਖਾਵਾ ਜਿਹਾ ਕਰਨੇ ਆ ਵੀ ਅਸੀਂ ਪ੍ਰੇਮ ਕਰਨੇ ਆ ਜੀ, ਮੇਰਾ ਮੇਰੇ ਮੁੰਡੇ ਨਾਲ ਬੜਾ ਪ੍ਰੇਮ ਹੈ। ਜੇ ਵੇਖੋਗੇ ਵਾਸਤਵ ਵਿੱਚ ਅਸੀਂ ਪ੍ਰੇਮ ਤੇ ਕਿਸੇ ਨੂੰ ਕਰਦੇ ਹੀ ਨਹੀਂ, ਸਾਡਾ ਪ੍ਰੇਮ ਤੇ ਝੂਠਾ। ਇਹ ਤੇ ਸਤਿਗੁਰਾਂ ਨੇ ਪ੍ਰੇਮ ਕੀਤਾ ਸਾਡੇ ਨਾਲ, ਇਸੇ ਕਰਕੇ ਤੇ ਆਖਿਆ ਆਪਣਾ ਗੁਰੂ ਧਿਆਏ। ਆਪਣਾ ਕਿਉਂ ਕਿਹਾ ਗੁਰੂ ਧਿਆਏ, ਕਿ ਭਾਈ ਗੁਰੂ ਤੋਂ ਬਿਨਾਂ ਤੇ ਆਪਣਾ ਹੈ ਹੀ ਕੋਈ ਨੀ। ਖੁਸਨਾ
ਸ੍ਰੀ ਵਾਹਿਗੁਰੂ।
ਬਾਕੀ ਸਾਰੇ ਬਗਾਨੇ ਨੇ, ਧਿਆਨ ਦੇਣਾ। ਬੜੇ ਬੈਠੇ ਨੇ ਜਿਨ੍ਹਾਂ ਦੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਹੋਏਗਾ, ਤੁਹਾਡੇ ਚੋਂ ਬੜੇ ਨੇ ਜਿਨ੍ਹਾਂ ਨੂੰ ਪਿਤਾ ਹੋਣ ਦਾ ਮਾਣ ਹੈ, ਮੈਂ ਬਾਪ ਹਾਂ ਕਿਸੇ ਦਾ। ਉਹ ਬੀਬੀਆਂ ਬੈਠੀਆਂ ਨੇ ਜਿਹੜੀਆਂ ਮਾਵਾਂ ਨੇ, ਪਿਤਾ ਪਹਿਲੀ ਵਾਰੀ ਜਦੋਂ ਕਿਸੇ ਨੇ ਖਬਰ ਦਿੱਤੀ ਹੋਣੀ ਹੈ ਨਾ, ਤੇਰੇ ਘਰ ਮੁੰਡਾ ਹੋਇਆ ਜਾਂ ਧੀ ਹੋਈ ਹੈ, ਤੂੰ ਬਾਪ ਬਣ ਗਿਆ, ਬੜੀ ਖੁਸ਼ੀ ਸੀ, ਬੜਾ ਚਾਅ। ਨਿੱਕੇ ਜੇ ਬੱਚੇ ਨੂੰ ਚੁੱਕੀ ਫਿਰਦਾ, ਪਹਿਲੇ ਦਿਨ ਤੇ ਸੱਚ ਹੀ ਨਹੀਂ ਮੰਨਦਾ, ਸੁੱਧ ਬੁੱਧ ਭੁੱਲ ਜਾਂਦੀ। ਅੱਛਾ, ਮੈਂ ਬਾਪ ਬਣ ਗਿਆ, ਮੇਰਾ ਵੀ ਹੁਣ ਨਾਂ ਰਹਿ ਜਾਏਗਾ ਦੁਨੀਆ ਦਾ। ਫਿਰ ਕਿੰਨਾ ਪਿਆਰ ਕਰਦਾ ਆਪਣੇ ਬੱਚੇ ਨੂੰ। ਮੈਂ ਵੇਖਿਆ ਇਹ, ਸਾਡੇ ਨਾਲ ਇੱਕ ਸਿੰਘ ਹੁੰਦਾ ਸੀ, ਉਹਦੇ ਮੁੰਡੇ ਨੂੰ ਥੋੜਾ ਜਿਹਾ ਬੁਖਾਰ ਕਹਿ ਲਓ, ਟੈਂਪਰੇਚਰ ਹੋ ਗਿਆ, ਤੇ ਉਹ ਲੈ ਕੇ ਗਏ ਸੀ ਡਾਕਟਰ ਕੋਲ, ਮੈਂ ਵੀ ਨਾਲ ਸਾਂ ਗੱਡੀ 'ਚ। ਕਾਫੀ ਚਿਰ ਦੀ ਗੱਲ, ਅੰਦਰ ਬਹਿ ਗਏ ਉਹ, ਅੰਦਰ ਜਦੋਂ ਬੱਚੇ ਨੂੰ ਲੈ ਗਏ ਨਾ, ਇੰਜੈਕਸ਼ਨ ਲੱਗੇ ਲਗਾਉਣ, ਉਹ ਮੇਰੇ ਕੋਲ ਬੈਠਾ ਸੀ। ਮੈਂ ਕਿਹਾ ਤੂੰ ਚਲੇ ਜਾ, ਕਹਿੰਦਾ ਮੇਰੇ ਤੋਂ ਵੇਖਿਆ ਨਹੀਂ ਜਾਣਾ। ਜਦੋਂ ਡਾਕਟਰ ਇੰਜੈਕਸ਼ਨ ਦੇਣ ਲੱਗਿਆ, ਬੱਚੇ ਨੇ ਮਾੜਾ ਜਿਹਾ ਆਖਿਆ ਹਾਏ, ਜਰਾ ਕੁ ਰੋਇਆ, ਦਰਦ ਉਹਦੇ ਹੁੰਦਾ ਸੀ, ਬੈਠਾ ਮੇਰੇ ਕੋਲ, ਉਹਦੇ ਅੱਖਾਂ 'ਚੋਂ ਪਾਣੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਜਦੋਂ ਇਹ ਹਾਏ, ਕਹਿੰਦਾ ਨਾ ਮੇਰੇ ਤੋਂ ਚੱਲੀ ਨਹੀਂ ਜਾਂਦੀ। ਕਿੰਨਾ ਲੋਕ ਪਿਆਰ ਕਰਦੇ ਨੇ ਆਪਣੇ ਬੱਚਿਆਂ ਨੂੰ, ਪਰ ਨਹੀਂ, ਅਸੀਂ ਲੋਕ ਬੱਚਿਆਂ ਨਾਲ ਪਿਆਰ ਨਹੀਂ ਕਰਦੇ, ਆਪਣੇ ਆਪ ਨਾਲ ਹੀ ਪਿਆਰ ਕਰਦੇ। अपने सुखां नाल प्यार करना। ओ पुत जिन्हों मोढ़ियां ते चुकी फिरदा, ओ मुंडा जिहदे तों सब कुछ कुरबान कर रहा है, ओ पुत जिहदे वास्ते लोकां नाल लड़दा भी है, लोकां नाल अड़दा भी है, झगड़दा भी है, क्यों प्यार करने हैं? क्योंकि एक दिन ये मैनू संभेगा, एक दिन ये बच्चा मेरा नाम उच्चा करेगा, एक दिन ये बच्चा साड़ी संभाल करेगा, एक दिन ये नौकरी करेगा, एक दिन ड्यूटी करेगा, कमाएगा, लियाएगा, घर बनाएगा, कोठी बनाएगा, बेबे बापू नू संभेगा। ना रब करे जे उही बच्चा नलायक निकल आवे, ना कम करे, ना ड्यूटी करे। उही पिता है जेड़ा बच्चे नू मोढ़ियां ते चुकी फिरदा, यही मेरी जिंद, यही मेरी जान, इहदे तो बिना मेरा है ही कोई नहीं। ते कई वह भी बाप ने जेड़े कहणगे चल मेरे घरों बाहर, बेदखल करदा मैं तैनूं। वह मां जिहड़ी अपने बच्चे नू बड़ा प्यार करदी आ, ते उह मां कई वारी कह दिंदी आ भी तू ना ही जम्मदा, तू ते जम्मदा ही मर जांदा, तेरा सानू सुख की आ। फिर जे एवें बंदा भुलेखे च तुरिया फिरे भी मेरे नाल बड़ा प्यार है मेरे माता पिता का, नहीं प्यार नहीं, ये ते सुखां नाल प्यार। प्रेम करदियां ने मावां, पिता प्रेम करदा है, पर 25 सालां दा मुंडा घर विच बैठा मंजे ते पिया, हुण क्यों नहीं रोटी दित्ती जांदी? हुण कित्थे गया प्रेम? हुण कित्थे गए लाड? हुण कित्थे आ प्यार जिहड़ा पहलां सी, अज तों 20 साल पहलां वाला प्यार हुण कित्थे आ? क्यों असीं कहिंदे आ निकल मेरे घर चों, चल तेरे वास्ते इत्थे कोई थां नहीं, जा नौकरी कर, जा ड्यूटी कर। जिहड़े बच्चे नूं माड़ा जिहा कोई कहिंदा ते असीं लड़न वास्ते तैयार हो जांदे आ, बच्चे ने किवें मेरे मुंडे नूं मारिया, असीं फिर आप खुद भी मारने आ, बापू डांग चुक लैंदा सिद्धा, हो नहीं ते कर देंगे। क्यों? क्योंकि वह साडियां आसां ते पूरा नहीं उतरिया। वह बच्चे का मोह क्यों टुट गया? क्योंकि जिहड़ियां सी उहदे ते आसां लाईआं सी सानू सुख देगा, उहने सुख दित्ता नहीं, ते प्रेम खतम, लाड खतम, वड्डियां वड्डियां गल्लां जिहड़ियां करदा सी खतम। फिर साडा बच्चियां नाल ते प्यार नाना होया, साडा ते सुखां नाल ही प्यार होया। आखो सतनाम
श्री वाहिगुरू।
इसे करके मैं कल अर्ज कीती सी प्यारिओ, धन गुरु गोबिंद सिंह महाराज सच्चे पातशाह ने प्यार किया, ओए अज माता पिता प्यार करते ने विच कोई ना कोई मतलब है, पर सतगुरां ने प्यार किया ते दसो खां उहनां नूं की मतलब सी विच, सतगुरां ने की लैणा सी? धन गुरु गोबिंद सिंह महाराज ने अपने चारे लाल कुरबान किए, वह कोई नलायक ते नहीं सन। बड़ी बारी अर्ज की है सारी दुनिया के पुत कट्ठे कर लो, सारी दुनिया के, सारी दुनिया के पुतां ने गुरु गोबिंद सिंह के चार लाला वर्गे ते की बनना है? इकला बाबा अजीत सिंह वर्गे भी नहीं बन सकते, सारी दुनिया के पुत इदा दे मर ने चार लाल साडे तो कुरबान की। सारी दुनिया के पिता कट्ठे कर लो, गुरु तेग बहादुर साहब वर्गे नहीं बन सकते, गुरु गोबिंद सिंह दे पिता वर्गे नहीं बन सकते, सारी दुनिया के पिता जिन्होंने अपने पुत्र की उस महान जोत नूं अपने घर विच लैके आउण वास्ते 26 साल 9 महीने 13 दिन बह के तप किया। सारी दुनिया दियां मावां कट्ठियां कर लो, मावां सत्कार करने योग ने, पर सतसंग जी माता गुजरी वर्गियां नहीं बन सकदियां। ते महाराज ने पिता भी कुरबान किया, मां भी कुरबान की, वह जिन्हें 26 साल 9 महीने ते 13 दिन हाथ विच फड़ के सोटा ते पहरा दिता, चार लाल वह कुरबान किए ने। जिहड़ा फतेह सिंह 5 सालां दा, फतेह सिंह 5 सालां दा एक जथेबंदी बना गया, वह लाल इत्थे जोर ला लो, वड्डे तो वड्डा जोर कर लाउंदा, कोशिशां करदा, जतन करदा भी किवें ना किवें कोई जथेबंदी होवे, मेरी भी कोई संस्था होवे, मैं भी एक वखरा होवां, वखरी होवे मेरी। पर बाबा फतेह सिंह होणा दा जीवन पढ़ो, एक दिन कहिंदे ने चारे लाल सतगुरां दे खेडदे सन इकट्ठे, ਬਾਬਾ ਅਜੀਤ ਸਿੰਘ ਜੀ ਖੇਡਦੇ ਨੇ, ਬਾਬਾ ਜੁਝਾਰ ਸਿੰਘ ਖੇਡਦੇ ਨੇ, ਬਾਬਾ ਜੋਰਾਵਰ ਸਿੰਘ, ਇਹ ਤਿੰਨੇ ਜਣੇ ਖੇਡਦੇ ਨੇ। ਫਤਿਹ ਸਿੰਘ ਜੀ ਆਏ, ਆ ਕੇ ਕਹਿਣ ਲੱਗੇ ਇਹ ਪਿਤਾ ਜੀ ਉਹ ਵੱਡੇ ਭਰਾਵਾਂ ਨੂੰ, ਇਹ ਵੀਰ ਜੀ ਭਰਾਵੋ ਮੈਨੂੰ ਵੀ ਖਿਡਾ ਲਓ ਨਾਲ। ਬਾਬਾ ਅਜੀਤ ਸਿੰਘ ਹੋਣੀ ਕਹਿਣ ਲੱਗੇ ਭਾਈ ਕਾਕਾ ਤੇਰੇ ਖੇਡਣ ਵਾਲੀ ਖੇਡ ਨਹੀਂ, ਇਹ ਵੱਡੇ ਖੇਡ ਸਕਦੇ। ਕਈ ਖੇਡਾਂ ਇੱਦਾਂ ਦੀਆਂ ਜਿਹੜੇ ਬੱਚੇ ਖੇਡਦੇ ਆ, ਤੇ ਕਈ ਉਹ ਜਿਹੜੇ ਵੱਡੇ ਖੇਡਦੇ ਆ, ਛੋਟੇ ਨਹੀਂ ਖੇਡ ਸਕਦੇ। ਤੂੰ ਅਜੇ ਨਿੱਕਾ ਹੈ, ਤੂੰ ਨਿਆਣਾ ਹੈ, ਅਜੇ ਤੂੰ ਛੋਟਾ, ਤੂੰ ਨਹੀਂ ਖੇਡ ਸਕਦਾ। ਅਸੀਂ ਵੱਡੇ ਹਾਂ, ਵੱਡੇ ਖੇਡ ਸਕਦੇ ਨੇ। ਬਾਬਾ ਫਤਿਹ ਸਿੰਘ ਕਹਿੰਦੇ ਮੈਂ ਨਹੀਂ ਖੇਡ ਸਕਦਾ। ਕਹਿੰਦੇ ਨਹੀਂ, ਕਿਉਂ? ਤੂੰ ਛੋਟਾ ਹੈ। ਅੱਛਾ, ਅੰਦਰ ਚਲੇ ਗਏ, ਇੱਕ ਦਸਤਾਰ ਬੰਨੀ, ਦੋ ਬੰਨੀ, ਤਿੰਨ ਬੰਨੀ, ਚਾਰ ਪੰਜ ਦਸਤਾਰਾਂ ਬੰਨ ਕੇ ਆ ਗਏ। ਕਹਿੰਦੇ ਲਓ ਹੁਣ ਤੇ ਹੋ ਗਿਆ ਤੁਹਾਡੇ ਜਿੱਡਾ, ਹੁਣ ਤੇ ਖਿਡਾ ਲਓ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖੀ ਨਾ ਦਸਤਾਰ, ਇੰਨੇ ਖੁਸ਼ ਹੋਏ। ਕਹਿੰਦੇ ਉਹ ਸਿੰਘੋ ਇਦਾਂ ਦੇ ਦੁਮਾਲੇ ਸਜਾਇਆ ਕਰੋ, ਨਿਹੰਗਾ ਸਿੰਘਾਂ ਦੀ ਦਸਤਾਰ ਉੱਥੋਂ ਚੱਲੀ ਆ।
ਸਤਨਾਮ
ਬਾਬਾ ਫਤਿਹ ਸਿੰਘ ਜੀ ਇਹਨਾਂ ਦੇ ਮੋਹਰੀ ਨੇ ਪਹਿਲੇ। ਉਸ ਵੇਲੇ ਪੰਜ ਸਿੰਘ ਤੋਂ ਪੰਜਾਂ ਸਿੰਘਾਂ ਨੂੰ ਨਿਯੁਕਤ ਕਰਕੇ ਮਹਾਰਾਜ ਨੇ ਜਥੇਬੰਦੀ ਬਣਾਈ। ਇਹ ਪੰਜ ਸਿੰਘ ਅੱਗੇ, ਇਹ ਸਭ ਤੋਂ ਪਹਿਲੇ ਸਨ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਨਿਹੰਗਾ ਲਈ ਦਸਤਾਰ ਸਜਾਈ। ਮੇਰੇ ਕਹਿਣ ਤੋਂ ਭਾਵ ਇੱਦਾਂ ਦੇ ਚਾਰ ਲਾਲ ਮਹਾਰਾਜ ਨੇ ਸਾਥੋਂ ਕੁਰਬਾਨ ਕੀਤੇ, ਔਰ ਵਿੱਚ ਕੋਈ ਇੱਛਾ ਨਹੀਂ। ਪਿਤਾ ਤੇ ਪਿਆਰ ਕਰਦਾ ਵੱਡਾ ਹੋ ਕੇ ਸੁੱਖ ਦਏਗਾ, ਜੇ ਸੁੱਖ ਨਾ ਦਏਗਾ ਤੇ ਪਿਆਰ ਖਤਮ। ਮਾਂ ਪਿਆਰ ਕਰਦੀ ਹੈ, ਵੱਡਾ ਹੋ ਕੇ ਸੁੱਖ ਦਏਗਾ, ਪਿਆਰ ਜ਼ਰੂਰ ਆ, ਮਾਵਾਂ ਦਾ ਸਤਿਕਾਰ ਹੈ ਜਿਹਨੇ ਜਨਮ ਦਿੱਤਾ ਹੈ। ਪਰ ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਉਹ ਮਾਤਾ ਪਿਤਾ ਦਾ ਵੀ ਸਤਿਕਾਰ ਕਰੀਏ, ਪਰ ਉਸ ਬਾਪੂ ਦਾ ਵੀ, ਉਸ ਪਿਤਾ ਦਾ ਵੀ ਸਤਿਕਾਰ ਕਰੀਏ, ਉਸ ਮਾਂ ਸਾਹਿਬ ਕੌਰ ਦਾ ਵੀ ਸਤਿਕਾਰ ਕਰੀਏ ਜਿਹਨੇ ਸਾਡੇ ਤੇ ਏਡੀ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸਾਡੇ ਆਪਣੇ ਚਾਰ ਪੁੱਤਰ ਕੁਰਬਾਨ ਕਰਕੇ ਸਾਨੂੰ ਆਪਣੀ ਗੋਦ ਲਿਆ। ਕੱਲ ਵੀ ਅਰਜ਼ ਕੀਤੀ ਸੀ, ਇੱਕ ਨਾਦੀ ਪੁੱਤਰ ਹੁੰਦਾ, ਇੱਕ ਬਿੰਦੀ ਪੁੱਤਰ ਹੁੰਦਾ। ਬਿੰਦੀ ਉਹ ਹੁੰਦਾ ਜਿਹੜਾ ਸਰੀਰ ਤੋਂ ਪੈਦਾ ਹੋਵੇ, ਔਰ ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹਨੂੰ ਗੋਦ ਲਈਏ। ਤੇ ਮਹਾਰਾਜ ਨੇ ਸਾਨੂੰ ਆਪਣੀ ਗੋਦ ਲਿਆ, ਆਪਣੇ ਚਾਰ ਪੁੱਤਰ ਕੁਰਬਾਨ ਕਰਕੇ। ਸਵਰਜ ਕਰ ਰਹੇ ਆ, ਦੁਨੀਆ ਵਿੱਚ ਇੱਕੋ ਇੱਕ ਚੀਜ਼ ਆ, ਉਹ ਆ ਪ੍ਰੇਮ, ਜਿਹੜਾ ਕਦੇ ਅੱਕਦਾ ਥੱਕਦਾ ਨਹੀਂ। ਜੇ ਪ੍ਰੇਮ ਨਹੀਂ ਹੋਏਗਾ ਬੜੀ ਛੇਤੀ ਅੱਕ ਜਾਂਗੇ। ਜਿਹੜਾ ਬੰਦਾ ਆਪਣੀ ਡਿਊਟੀ ਨਾਲ ਪ੍ਰੇਮ ਹੀ ਨਹੀਂ ਕਰਦਾ, ਉਹ ਅੱਗੇ ਨਹੀਂ ਜਾ ਸਕਦਾ, ਉੱਥੇ ਹੀ ਖਲੋਤਾ ਰਹੇਗਾ। ਕੋਈ ਮਿਲਟਰੀ ਵਿੱਚ ਭਰਤੀ ਹੋ ਜਾਏ ਤੇ ਪ੍ਰੇਮ ਹੈ ਨਹੀਂ, ਜੀ ਕਰਦਾ ਨਹੀਂ, ਜਾਣ ਨੂੰ ਹੁਣ ਜਾਣਾ ਪਏਗਾ। ਡਰਾਈਵਰੀ ਕਰਨ ਨੂੰ ਜੀ ਤੇ ਨਹੀਂ ਕਰਦਾ, ਪਰ ਹੁਣ ਕਰਨੀ ਪੈਣੀ, ਮਜਬੂਰੀ ਹੈ ਤੇ ਉਹਦੀ ਗੱਡੀ ਕਿਤੇ ਨਾ ਕਿਤੇ ਠੁਕੀ ਹੋਈ ਪਈ ਹੈ। ਬਸ ਜੇ ਪ੍ਰੇਮ ਹੀ ਨਹੀਂ ਆਪਣੀ ਡਿਊਟੀ ਨਾਲ, ਭਾਵੇਂ ਕੋਈ ਵੀ ਆ, ਕੀਰਤਨੀ ਆ, ਭਾਵੇਂ ਕੋਈ ਰਾਗੀ ਆ, ਭਾਵੇਂ ਕੋਈ ਢਾਡੀ ਆ, ਭਾਵੇਂ ਕੋਈ ਕਥਾ ਵਾਚਕ ਹੈ, ਭਾਵੇਂ ਕੋਈ ਗ੍ਰੰਥੀ ਆ, ਜੇ ਕੇਵਲ ਮਾਇਆ ਤੱਕ ਹੀ ਮਤਲਬ ਹੈ ਫਿਰ ਨਹੀਂ ਗੱਲ ਬਣਨੀ। ਜੇ ਅੰਦਰ ਪ੍ਰੇਮ ਹੋਏਗਾ ਤੇ ਕਿਸੇ ਦਾ ਭਲਾ ਹੀ ਤਾਂ ਹੋ ਸਕਦਾ, ਆਨੰਦ ਹੀ ਫੇਰ ਹੈ। ਹੁਣ ਬਾਣੀ ਤੇ ਦੁਨੀਆ ਹੀ ਪੜ੍ਹਦੀ ਆ, ਕੀਰਤਨ ਤੇ ਬੜੇ ਲੋਕ ਕਰਦੇ, ਪਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ, 9 ਲੱਖ ਪ੍ਰਾਣੀਆਂ ਨੂੰ ਗੁਰੂ ਕੇ ਜਹਾਜ਼ੇ ਚੜਾ ਦਿੱਤਾ।
ਸਤਿ ਸ੍ਰੀ ਅਕਾਲ।
ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੀਰਤਨ ਕੀਤਾ, 13 ਲੱਖ ਪ੍ਰਾਣੀਆਂ ਨੂੰ ਗੁਰੂ ਕੇ ਜਹਾਜ਼ੇ ਚੜਾਏ। ਉਹ ਸਮੇਂ ਜਦੋਂ ਕੋਈ ਆ ਮੀਡੀਆ ਨਹੀਂ ਸੀ, ਜਦੋਂ ਕੋਈ ਪ੍ਰਚਾਰ ਦੇ ਸਾਧਨ ਨਹੀਂ ਸਨ, ਜਦੋਂ ਕੋਈ ਆ ਸਾਊਂਡ ਨਹੀਂ ਸਨ, ਉਹ ਸਮੇਂ ਜਦੋਂ ਕੋਈ ਵਹੀਕਲ ਨਹੀਂ ਸਨ, ਸੜਕਾਂ ਨਹੀਂ ਸਨ ਬਣੀਆਂ। ਅੱਜ ਕੱਲ੍ਹ ਤੇ ਸਾਧਨ ਬੜੇ ਨੇ, ਪ੍ਰਚਾਰ ਦੇ ਬੜੇ ਢੰਗ ਨੇ, ਤੇ ਅੰਮ੍ਰਿਤ ਉਹਨਾਂ ਨੇ ਇੰਨਿਆਂ ਨੂੰ ਛਕਾਇਆ, ਜਦੋਂ ਕਿਤੇ ਕਹਿਣਾ ਅੰਮ੍ਰਿਤ ਛਕ ਲਓ ਤੇ ਕਕਾਰ ਪੂਰੇ ਨਹੀਂ ਸੀ ਹੁੰਦੇ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਲਿਖ ਕੇ ਦੇਣਾ ਕਕਾਰ ਪੂਰੇ ਕਰੋ, ਉਹ ਕਕਾਰ ਨਹੀਂ ਸੀ ਪੂਰੇ ਕਰ ਸਕਦੇ, ਏਦਾਂ ਦਾ ਸਮਾਂ ਆ ਗਿਆ। ਇੰਨੀ ਸੰਗਤ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਲੱਖਾਂ ਦੇ ਹਿਸਾਬ ਨਾਲ। ਇੱਕ ਵਾਰੀ ਕਹਿਣਾ ਤੜਾ ਤੜ ਸੰਗਤਾਂ ਖੰਡੇ ਪੜਦਾ ਅੰਮ੍ਰਿਤ ਛਕਦੀਆਂ ਸੀ। ਕਾਰਨ ਕੀ ਸੀ? ਅੰਦਰ ਆਪਣੇ ਅੰਦਰ ਪ੍ਰੇਮ ਸੀ, ਜਿਹੜੀ ਗੱਲ ਕਹਿਣੀ ਉਹ ਆਪਣੇ ਸਰੀਰ ਉੱਤੇ ਹੰਢਾਈ ਹੋਈ ਸੀ। ਆਖੋ ਸਤਨਾਮ। ਜੇ ਉਹਨਾਂ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ ਤੇ ਆਪ ਵੀ ਬੜਾ ਕੀਤਾ, ਜੇ ਉਹਨਾਂ ਨੇ ਆਖਿਆ ਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੈ ਤੇ ਆਪ ਵੀ ਉਹਨਾਂ ਨੇ ਬੜਾ ਕੀਤਾ। ਪਹਿਰੇਦਾਰਾਂ ਨੂੰ ਬੇਨਤੀ ਹੈ ਕੱਲ ਵਾਂਗੂ ਨਾ ਲਗਭਗ ਸਾਰੀ ਸੰਗਤ ਆ ਗਈ ਹੈ, ਸਾਰਿਆਂ ਨੇ ਮੱਥਾ ਟੇਕ ਲਿਆ, ਕੋਈ ਕੋਈ ਵਿਰਲਾ ਵਿਰਲਾ ਰਹਿ ਗਿਆ, ਜਿਹੜੇ ਰਹਿ ਗਏ ਨੇ ਆਪਾਂ ਉਹਨਾਂ ਨੂੰ ਬਾਅਦ 'ਚ ਮੱਥਾ ਟਿਕਾ ਲਾਂਗੇ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਨਾ। ਕਿਰਪਾ ਕਰੋ ਉੱਥੇ ਹੀ ਸੰਗਤ ਨੂੰ ਬਿਠਾਈ ਚੱਲਿਓ ਪਿੱਛੇ ਹੀ। ਪਹਿਰੇਦਾਰਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਵੀ ਥੋੜ੍ਹੇ ਜਿਹੇ ਕਰੜੇ ਰਿਹੋ। ਕੱਲ੍ਹ ਵੀ ਮੈਂ ਵੇਖਿਆ ਵਿੱਚ ਦੀ ਕਈ ਪ੍ਰੇਮੀ ਜਦੋਂ ਅੱਗੇ ਤੱਕ ਆਉਂਦੇ ਨੇ ਸਾਰੀ ਸੰਗਤ ਦਾ ਧਿਆਨ ਟੁੱਟਦਾ। ਕੋਈ ਇਹ ਨਾ ਕਵੇ ਕਿ ਮਹਾਰਾਜ ਨੂੰ ਮੱਥਾ ਨਹੀਂ ਟੇਕਣ ਦਿੱਤਾ, ਏਡੇ ਵੱਡੇ ਸਮਾਗਮ ਹੀ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਰਚੇ ਗਏ। ਇੱਥੇ ਗੱਲ ਹੀ ਗੁਰੂ ਗ੍ਰੰਥ ਗੁਰੂ ਸ਼ਬਦ ਗੁਰੂ ਪੰਥ ਦੀ ਹੈ, ਦੂਜੀ ਤੇ ਗੱਲ ਹੀ ਨਹੀਂ ਕੋਈ। ਸਤਿਕਾਰ ਆਪਾਂ ਕਰਨਾ ਹੈ, ਮੱਥਾ ਟੇਕਣ ਦਾ ਸਮਾਂ ਉਦੋਂ ਦਿੱਤਾ ਜਾਏਗਾ ਜਦੋਂ ਆਨੰਦ ਸਾਹਿਬ ਪੜ੍ਹਨਾ, ਕਿਉਂਕਿ ਆਪਾਂ ਵੇਖਦੇ ਹਾਂ ਜਦੋਂ ਕੋਈ ਇੱਕ ਮੱਥਾ ਟੇਕਣ ਆਉਂਦਾ ਸਾਰਿਆਂ ਦਾ ਧਿਆਨ ਟੁੱਟਦਾ, ਬਾਰ ਬਾਰ ਫਿਰ ਆਪਾਂ ਉੱਧਰ ਮੁੜ ਮੁੜ ਵੇਖਦੇ ਹਾਂ ਕਿਉਂਕਿ ਸੁਭਾਅ ਨਹੀਂ ਨਾ ਸੰਗਤ ਵਿੱਚ ਬਹਿਣ ਦਾ। ਫਿਰ ਵੀ ਬੜੀ ਕਿਰਪਾ, ਮੈਨੂੰ ਕਈ ਕਹਿੰਦੇ ਹੁੰਦੇ ਸਨ ਉਹ ਤੇ ਜੀ ਸਿੱਧੇ ਸਾਧੇ ਲੋਕ ਨੇ, ਉੱਥੇ ਕਈ ਮੈਨੂੰ ਕਹਿਣਗੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਬਹੁਤਾ, ਪਰ ਮੇਰਾ ਖਿਆਲ ਆ ਵੀ ਜਿੰਨਾ ਇਹਨਾਂ ਨੂੰ ਪਤਾ ਇੰਨਾ ਹੋਰ ਨਹੀਂ ਕਿਸੇ ਨੂੰ ਪਤਾ। ਜਿੰਨੇ ਇਹ ਮਾਲਵੇ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿੰਨੇ ਪ੍ਰੇਮ ਨਾਲ ਸੰਗਤ ਇੱਥੇ ਬੈਠ ਕੇ ਸੁਣਦੀ ਹੈ, ਨਹੀਂ ਹੋਰ ਨਹੀਂ ਕਿਤੇ। ਇਹ ਸਤਿਗੁਰ ਦੀ ਬਖਸ਼ਿਸ਼ ਹੈ, ਮਹਾਰਾਜ ਦੀ ਰਹਿਮਤ, ਪਿਆਰ ਵਿੱਚ ਲਾਹਾ ਲਓ। ਬਾਕੀ ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਨਾ, ਜਿਹੜੇ ਰੌਣਕ ਮੇਲਾ ਵੇਖਣ ਵਾਲੇ ਸੁੰਘੇ ਪ੍ਰੇਮੀ ਹੁੰਦੇ ਨੇ, ਚਾਰ ਤਰ੍ਹਾਂ ਦੇ ਸਰੋਤੇ ਮੰਨੇ ਨੇ। ਇੱਕ ਹੁੰਦੇ ਨੇ ਸੁੰਘੇ, ਇੱਕ ਹੁੰਦੇ ਨੇ ਖੁੰਘੇ, ਇੱਕ ਹੁੰਦੇ ਨੇ ਉਂਘੇ, ਇੱਕ ਹੁੰਦੇ ਨੇ ਚੁੰਘੇ, ਚਾਰ ਤਰ੍ਹਾਂ ਦੇ ਸਰੋਤੇ। ਸੁੰਘੇ ਸਰੋਤੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸੁੰਘਣ ਹੀ ਆਉਂਦੇ ਨੇ, ਲਾਹਾ ਲੈਣ ਨਹੀਂ ਆਉਂਦੇ। ਉਹ ਕਿਸੇ ਨਾ ਕਿਸੇ ਜਥੇਬੰਦੀ ਨਾਲ, ਕਿਸੇ ਨਾ ਕਿਸੇ ਸੰਤ ਨਾਲ, ਕਿਸੇ ਨਾ ਕਿਸੇ ਰਾਗੀ ਨਾਲ ਇੰਨੇ ਕੁ ਅਟੈਚ ਨੇ, ਉਹਨਾਂ ਨੇ CID ਦੇਣੀ ਹੁੰਦੀ ਸਾਰੀ ਜਗ੍ਹਾ। ਉਹ ਪਤਾ ਕੀ ਕਰਦੇ ਨੇ, ਉਹ ਆਏ ਬੈਠੇ, ਜਦੋਂ ਵੇਖ ਲਿਆ ਸਾਰਾ ਕੁਝ, ਚਲੋ ਫਿਰ ਚਲੀ ਗਏ। ਹੁਣ ਇਹ ਵੇਖੋ ਵੀ ਕਿੰਨੀ ਸੰਗਤ ਬੈਠੀ ਹੈ, ਜਿੱਥੇ ਤੱਕ ਨਜ਼ਰ ਜਾਂਦੀ ਹੈ ਸੰਗਤ ਹੀ ਸੰਗਤ ਦਿਸਦੀ ਹੈ। ਜਦੋਂ ਇੱਕ ਵਿੱਚੋਂ ਉੱਠਦਾ ਕਿੰਨਿਆਂ ਦਾ ਧਿਆਨ ਤੋੜਦਾ, ਫਿਰ ਕਈਆਂ ਦੇ ਮੋਢੇ ਨੂੰ ਹੱਥ ਲਾਉਂਦਾ, ਕਈਆਂ ਦੇ ਸਿਰਾਂ ਨੂੰ ਹੱਥ ਲਾਉਂਦਾ, ਕਿੰਨਿਆਂ ਦੀ ਇਕਾਗਰਤਾ ਭੰਗ ਕਰਦਾ। ਇਸ ਗੱਲ ਦਾ ਧਿਆਨ ਰੱਖਣਾ, ਜਿੱਥੇ ਬਹਿ ਗਏ ਬਹਿ ਗਏ। ਕੱਲ ਵੇਖਿਆ ਸੀ ਮੈਂ ਕੁਛ ਕੁ ਸਰੀਰ, ਸਾਰੇ ਨਹੀਂ ਬਹੁਤ ਥੋੜੇ, ਜਦੋਂ ਵਿੱਚੋਂ ਉੱਠਦੇ ਨੇ ਫਿਰ ਸੰਗਤ ਦਾ ਮਨ ਜਿਹੜਾ ਟੁੱਟਦਾ। ਮਨ ਤੇ ਜੁੜਦਾ ਹੀ ਨਹੀਂ, ਸ਼ੁਕਰ ਹੈ ਜੁੜੇ। ਜੇ ਕਿਸੇ ਦਾ ਜੁੜਿਆ ਮਨ ਤੋੜ ਦਈਏ ਤੇ ਆਏ ਆ ਪਾਪ ਲਹਾਉਣ ਵਾਸਤੇ, ਪਾਪਾਂ ਦੇ ਭਾਗੀ ਬਣ ਕੇ ਚਲੇ ਜਾਂਦੇ। ਇਸ ਗੱਲ ਦਾ ਪੂਰਾ ਧਿਆਨ ਰੱਖਣਾ। ਜੇ ਵਿੱਚ ਵਿਚਾਲੇ ਜਾਣਾ ਸੀ ਫਿਰ ਆਉਣਾ ਹੀ ਕਾਹਨੂੰ ਸੀ, ਆਖੋ ਸਤਨਾਮ। ਬਸ ਜਿੱਥੇ ਬੈਠ ਗਏ ਬੈਠ ਗਏ। ਅੰਮ੍ਰਿਤਸਰ ਦੀ ਧਰਤੀ ਤੇ 84 ਵੇਲੇ ਇੰਨੀਆਂ ਗੋਲੀਆਂ ਚੱਲੀਆਂ, ਕਈਆਂ ਨੇ ਹੱਥ ਖੜੇ ਕੀਤੇ ਤੇ ਬਾਹਰ ਆ ਗਏ, ਹੋਇਆ ਆਪਣੀ ਜਾਨ ਬਚਾ ਲਓ, ਮਰਦ ਦੇ ਸਰੂਪ ਤੇ 400-500 ਦੇ ਨਵੇਂ ਲੈ ਆਵਾਂਗੇ। ਤੇ ਕਈ ਉਹ ਸਨ ਕਹਿੰਦੇ ਹੋਏ ਅਸੀਂ ਨਹੀਂ ਜਾਣਾ, ਕਿਉਂ ਸਾਡੇ ਸਤਿਗੁਰੂ ਇੱਥੇ ਨੇ, ਜਿਹੜੀ ਗੋਲੀ ਮਰਦ ਤੱਕ ਪਹੁੰਚੇਗੀ ਨਾ ਪਹਿਲਾਂ ਸਾਡੀ ਛਾਤੀ ਚੋਂ ਲੰਘੇ। ਆਖੋ ਸਤਨਾ
ਵਾਹਿਗੁਰੂ
ਆਲੇ ਦੁਆਲੇ ਬਹਿ ਗਏ ਸੀ ਮਹਾਰਾਜ ਦੇ, ਪੀੜਾ ਸਾਹਿਬ ਦੇ ਆਲੇ ਦੁਆਲੇ। ਇੱਥੇ ਤੇ ਆਪਾਂ ਉਦਾਂ ਹੀ ਬਹਿਣਾ, ਨਾ ਗਰਮੀ ਆ ਨਾ ਬਹੁਤੀ ਠੰਡ ਹੈ, ਕਿੰਨਾ ਸੋਹਣਾ ਸੁਹਾਵਣਾ ਮੌਸਮ ਹੈ। ਗਰਮੀ 'ਚ ਵੀ ਬਹਿਣਾ ਔਖਾ ਲੱਗਦਾ ਵੀ ਗਰਮੀ ਲੱਗਦੀ ਹੈ, ਠੰਡ 'ਚ ਵੀ ਔਖਾ ਲੱਗਦਾ, ਹੁਣ ਕਿੰਨਾ ਸੋਹਣਾ ਮੌਸਮ ਆ, ਕਿੱਡੀ ਮਹਾਰਾਜ ਦੀ ਕਿਰਪਾ। ਜੇ ਹੁਣ ਵੀ ਨਾ ਬੈਠੀਏ ਫਿਰ ਮਾੜੇ ਭਾਗ ਨੇ। ਕਿੱਡੀ ਸੰਗਤ ਦੇ ਵਿੱਚ ਅੱਜ ਆਪਾਂ ਕਿੰਨੀ ਸੰਗਤ ਦੇ ਦਰਸ਼ਨ ਕਰ ਰਹੇ ਹਾਂ, ਕਿੱਡਾ ਭਾਗਾਂ ਭਰਿਆ ਦਿਨ ਹੈ। ਸਤਸੰਗਤ ਅੱਜ ਜਿਹਨੂੰ ਖੁਸ਼ੀ ਨਾ ਹੋਵੇ, ਅੱਜ ਜਿਹਨੂੰ ਸੰਗਤ ਦੀ ਇੰਨੀ ਇਕੱਤਰਤਾ ਵੇਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਾਅ ਨਾ ਚੜ੍ਹੇ, ਉਹ ਸਿੱਖ ਨਹੀਂ ਹੋਣਾ, ਉਹ ਕੋਈ ਹੋਰ ਹੀ ਹੋਵੇਗਾ। ਹੋਵੇਗਾ ਗੁਰਸਿੱਖ ਤੇ ਉਹਨੂੰ ਤੇ ਜ਼ਰੂਰ ਚਾਅ ਚੜ੍ਹੇਗਾ, ਕਹੇਗਾ ਸ਼ੁਕਰ ਹੈ ਸੱਚੇ ਪਾਤਸ਼ਾਹ ਤੇਰੇ ਦਰਬਾਰ ਵਿੱਚ ਅੱਜ ਇੰਨੀਆਂ ਰੌਣਕਾਂ ਲੱਗੀਆਂ ਨੇ। ਆਖੋ
ਸਤਨਾਮ।
ਦਰਬਾਰ ਆਪ ਜੀ ਦਾ ਵੱਡੇ ਕੀਆਂ ਵਡਿਆਈਆਂ, ਤੇ ਵੱਡੇ ਦੇ ਦਰਬਾਰ ਵੀ ਤੇ ਵੱਡੇ ਵੱਡੇ ਚਾਹੀਦੇ ਨੇ। ਸਾਡਾ ਗੁਰੂ ਬੜਾ ਵੱਡਾ, ਗੁਰੂ ਸਾਡਾ ਮਹਾਨ ਹੈ, ਤੇ ਫਿਰ ਸਮਾਗਮ ਵੀ ਮਹਾਨ ਹੋਣ ਤੇ ਤਦ ਹੀ ਗੱਲ ਬਣਦੀ। ਜੇ ਆਫੀਸਰ ਕੋਈ ਬੈਠਾ ਹੋਵੇ ਤੇ ਅੱਗੇ 10 20 50 ਬੰਦੇ ਖਲੋਤੇ ਹੁੰਦੇ ਨੇ ਹਾਰ ਲੈ ਕੇ ਆਉਣਾ ਜੀ ਉਹਨੇ ਤੇ ਜੇ ਨਾ ਹੋਣ ਤੇ ਆਪਾਂ ਕਹਿੰਦੇ ਲੈਦਾ ਤੇ ਸਤਿਕਾਰ ਹੀ ਕੋਈ ਨਹੀਂ ਪਿੰਡ 'ਚ ਇਹਨੂੰ ਪੁੱਛਦਾ ਹੀ ਕੋਈ ਨਹੀਂ ਇੱਥੇ ਵੀ ਜੇ ਗੁਰੂ ਸਾਹਿਬ ਆਉਣ ਐਡੇ ਐਡੇ ਪੰਡਾਲ ਲੱਗੇ ਆ ਤੇ ਮਰਦੀ ਅੱਜ ਵੇਖੋ ਸੋਭਾ ਅੱਜ ਕਿਆ ਆਨੰਦ ਇਹ ਜੋ ਮਰ ਦੀ ਕਿਰਪਾ ਨਾਲ ਦਰਸ਼ਨ ਦੀਦਾਰ ਹੋ ਰਹੇ ਨੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੇ ਇਹ ਕੋਈ ਸਮਾਂ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਤਖ਼ਤ ਤੇ ਸਭਾਏਮਾਨ ਹੁੰਦੇ ਸਨ ਤਖ਼ਤ ਅੱਜ ਵੀ ਉਹੀ ਆ ਉਹ ਤਖ਼ਤ ਜਿਹਦੇ ਉੱਤੇ ਕਿਸੇ ਸਮੇਂ ਗੁਰੂ ਨਾਨਕ ਸਾਹਿਬ ਬੈਠੇ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਬੈਠੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦੇ ਰਹੇ ਭਾਗਾਂ ਵਾਲੇ ਇੱਕ ਹੁੰਦੇ ਨੇ ਸੂੰਘੇ ਸਰੋਤੇ ਜਿਨ੍ਹਾਂ ਨੇ ਰੌਣਕ ਮੇਲਾ ਵੇਖਣਾ ਤੇ ਮੁੜ ਜਾਣਾ ਘੁੰਮ ਫਿਰ ਕੇ ਮੁੜ ਜਾਣਾ ਇੱਕ ਹੁੰਦੇ ਨੇ ਊਂਘੇ ਸਰੋਤੇ ਜਿਨ੍ਹਾਂ ਨੇ ਇੱਥੇ ਆ ਕੇ ਵੀ ਊਂਘਦੇ ਰਹਿਣਾ ਨੀਂਦ ਆਈ ਜਾਂਦੀ ਜਿਨ੍ਹਾਂ ਨੂੰ ਵਾਸੀਆਂ ਲਈ ਜਾਣਗੇ ਸਾਧ ਸੰਗਤ ਉਹ ਵੀ ਹੈਗੇ ਆ ਜਿਨ੍ਹਾਂ ਨੇ ਕਹਿਣਾ ਸੌਣਾ ਹੀ ਹੈ ਉੱਥੇ ਸੌਂ ਲਾਂਗੇ ਚੱਲ ਕੇ ਗੋਡਿਆਂ 'ਚ ਸਿਰ ਦੇ ਤਾਂ ਇੱਥੇ ਘਰਾੜੇ ਚੱਲਦੇ ਕਈਆਂ ਦੇ ਪਰ ਜਿਹੜੇ ਪਿਆਰ ਵਾਲੇ ਇਹਨਾਂ ਨੂੰ ਨੀਂਦ ਨਹੀਂ ਆ ਸਕਦੀ ਜਿਨ੍ਹਾਂ ਨੂੰ ਚਾਅ ਹੋਏਗਾ ਉਹਨਾਂ ਨੂੰ ਨੀਂਦ ਨਹੀਂ ਆ ਸਕਦੀ ਸਤ ਸੰਗਤ ਵਿੱਚ ਆ ਕੇ ਸੌਂਦਾ ਹੀ ਉਹ ਅੱਜ ਦੇ ਭਾਗ ਸੌਂ ਜਾਣਾ ਖੁ
ਸਤਨਾਮ
ਹੁਣ ਵੇਖ ਲਓ ਵਿਆਹ ਹੁੰਦਾ ਮੁੰਡੇ ਦਾ ਤੇ ਬਾਪੂ ਨੂੰ ਨੀਂਦ ਆਉਂਦੀ ਕਿਤੇ ਸਵੇਰੇ ਪੁੱਤ ਦੀ ਬਰਾਤ ਚੜ੍ਹਨੀ ਹੋਵੇ ਤੇ ਪਿਓ ਸੌਂ ਜਾਏਗਾ ਰਾਤ ਨੂੰ ਕਦੇ ਵੀ ਨੀਂਦ ਨਹੀਂ ਆਉਂਦੀ ਚਾਅ ਹੀ ਇੰਨਾ ਹੁੰਦਾ ਕਿਵੇਂ ਨੀਂਦ ਆ ਜਾਏਗੀ ਖੁਸ਼ੀ ਹੋਈ ਇੰਨੀ ਹੁੰਦੀ ਆ ਵੀ ਮੇਰੇ ਮੁੰਡੇ ਦਾ ਵਿਆਹ ਹੈ ਮਾਂ ਨਹੀਂ ਸੌਂਦੀ ਦੋ ਦੋ ਦਿਨ ਪ੍ਰਸ਼ਾਦਾ ਭੁੱਲ ਜਾਂਦਾ ਉਹਨੂੰ ਜਿਹੜੇ ਸਤਸੰਗੀ ਨੇ ਜਿਹੜੇ ਜਗਿਆਸੂ ਨੇ ਜਿਹੜੇ ਗੁਰਮੁਖ ਨੇ ਜਿਹੜੇ ਸਰਾਹ ਦੇ ਪਾਂਧੀ ਨੇ ਉਹਨਾਂ ਨੂੰ ਨੀਂਦ ਕਿਵੇਂ ਆ ਜਾਏਗੀ ਸੌਂਦੇ ਹੀ ਉਹ ਨੇ ਜਿਨ੍ਹਾਂ ਨੂੰ ਖੁਸ਼ੀ ਨਹੀਂ ਹੁੰਦੀ ਆਖੋ
ਸਤਨਾਮ
ਹਾਂਜੀ ਇੱਕ ਹੁੰਦੇ ਨੇ ਊਂਘੇ ਸਰੋਤੇ ਊਂਘਣ ਵਾਲੇ ਇੱਕ ਨੇ ਖੂੰਘੇ ਉਹ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ ਉਹ ਨੇ ਜਿਹੜੇ ਬੋਲਦੇ ਹੀ ਰਹਿੰਦੇ ਨੇ ਸੰਗਤ ਵਿੱਚ ਨਾ ਕੁਝ ਸੁਣਦੇ ਨੇ ਨਾ ਦੂਜੇ ਨੂੰ ਸੁਣ ਦਿੰਦੇ ਨੇ ਇੱਕ ਨੇ ਚੂੰਘੇ ਸਰੋਤੇ ਜਿਨ੍ਹਾਂ ਨੇ ਆ ਜਾਣਾ ਚੌਂਕੜਾ ਮਾਰ ਲੈਣਾ ਨੇਤਰ ਬੰਦ ਕਰਕੇ ਨਾਮ ਦਾ ਰਸ ਚੁੰਘਦੇ ਨੇ ਆਖੋ
ਸਤਨਾਮ
ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਉਹ ਲੈਂਦੇ ਨੇ ਲਾਹਾ ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾ ਰਸ
ਪੀਓ
ਪੀਓ ਲਓ ਬੋਲਿਓ ਸਾਰੇ ਤਿੰਨੇ ਹਿੱਸਿਆਂ ਦਸ ਬੋਲਦਾ ਫਿਰ ਸਾਰੇ ਭਾਈ ਬੋਲਿਆ ਕਰੋ ਜਥੇ ਦੇ ਨਾਲ ਫਿਰ ਸਾਰੀਆਂ ਭੈਣਾਂ ਪਿੱਛੋਂ ਤੱਕ ਸਾਰੇ ਬੋਲ ਸਾਰਿਆਂ ਨੇ ਬੋਲਣਾ ਵੀਰ ਭਰਾ ਵੀ ਮੈਂ ਵੇਖਣਾ ਸਾਂ ਕੱਲ ਵੀ ਕਈ ਵੇਖਦੇ ਰਹੇ ਵੀ ਇਹ ਬੋਲਦੇ ਨੇ ਇਹ ਮੈਂ ਕਈ ਵਾਰੀ ਕਿਹਾ ਵੀ ਪੜ੍ਹੋ ਸਾਰੇ ਪਰ ਨਹੀਂ ਉਹਨਾਂ ਨੇ ਪੜ੍ਹਿਆ ਉਹ ਨਹੀਂ ਬੋਲੇ ਉਹ ਕਹਿੰਦੇ ਹੋਣਗੇ ਵੀ ਜੇ ਬੋਲਣਾ ਸੀ ਤੇ ਤੁਹਾਨੂੰ ਕਾਹਦੇ ਬਾਤੇ ਸੱਦਿਆ ਬੋਲੀ ਚਲੋ ਆਪੇ ਪਰ ਇੱਕ ਗੱਲ ਧਿਆਨ ਦੇਣਾ ਤੁਹਾਡੀ ਆਵਾਜ਼ ਤੇ ਮੈਨੂੰ ਸੁਣਦੀ ਹੀ ਨਹੀਂ ਕਿਹੜਾ ਕਿਵੇਂ ਬੋਲਦਾ ਕਿਹੜਾ ਸੁਰ 'ਚ ਬੋਲਦਾ ਕਿਹੜਾ ਬਾਹਰ ਬੋਲਦਾ ਇਹ ਤੇ ਆਵਾਜ਼ ਆਉਂਦੀ ਹੋਈ ਨਹੀਂ ਕਿਉਂਕਿ ਮਾਈਕ ਜਿਨ੍ਹਾਂ ਕੋਲ ਨੇ ਉਹਨਾਂ ਦੀ ਆਵਾਜ਼ ਹੀ ਬੜੀ ਵੱਡੀ ਪਰ ਸਤਿਗੁਰੂ ਤੇ ਸੁਣ ਰਹੇ ਨੇ ਕਿਹੜਾ ਬੋਲਦਾ ਕਿਹੜਾ ਨਹੀਂ ਬੋਲਦਾ ਜਿਹੜਾ ਜੀਭ ਤੋਂ ਹੀ ਨਹੀਂ ਬੋਲਿਆ ਉਹ ਮਨੋ ਕਦੋਂ ਬੋਲੇਗਾ ਜਿਹੜਾ ਤਨ ਕਰਕੇ ਨਹੀਂ ਝੁਕਿਆ ਜੇ ਉਹ ਮਨੋ ਕਦੋਂ ਝੁਕੇਗਾ ਜਿਹੜਾ ਕੰਨਾਂ ਤੋਂ ਹੀ ਨਹੀਂ ਸੁਣਦਾ ਉਹਦਾ ਮਨ ਕਦੋਂ ਸੁਣੇਗਾ ਜਿਹੜਾ ਜੀਭ ਕਰਕੇ ਚੁੱਪ ਬੈਠਾ ਹੈ ਅੰਦਰੋਂ ਵੀ ਉਹਦੇ ਕਦੋਂ ਕਦੇ ਵੀ ਆਵਾਜ਼ ਨਹੀਂ ਆ ਸਕਦੀ ਉਹਦੇ ਪਿਆਰ ਦੇ ਗੀਤ ਗਾਓ ਪਿਆਰੇ ਕਈ ਕਹਿੰਦੇ ਨੇ ਕੱਚੀਆਂ ਧਾਰਨਾ ਪੜ੍ਹਦੇ ਨੇ ਇੱਥੇ ਮੈਂ ਅਰਜ ਕਰਨੀ ਚਾਹੁੰਦਾ ਇਹ ਬੜਾ ਸ਼ੰਕਾ ਹੈ ਸਾਡੇ ਮਨਾਂ 'ਚ ਭਰਮ ਪੈ ਗਿਆ ਪਾਇਆ ਕਿਹਨਾਂ ਨੇ ਹੈ ਉਹ ਵੀ ਆਪਣਿਆਂ ਨੇ ਹੀ ਪਾਇਆ ਜਿਨ੍ਹਾਂ ਨੇ ਸ੍ਰੀ ਸਾਹਿਬਾਂ ਵੀ ਪਾਈਆਂ ਹੋਈਆਂ ਦਸਤਾਰਾਂ ਵੀ ਸਜਾਈਆਂ ਹੋਈਆਂ ਉਹ ਵੀ ਗੁਰੂ ਕੇ ਸਿੱਖ ਨੇ ਹੈ ਉਹ ਵੀ ਪੁੱਤਰ ਨੇ ਮਹਾਰਾਜ ਦੇ ਪਰਦਾਸ ਤੇ ਸਦਾ ਹੀ ਅਰਜ ਕਰਦਾ ਹੁੰਦਾ ਸਾਰੇ ਰਾਗੀ ਸਾਰੇ ਢਾਡੀ ਸਾਰੇ ਸਾਰੇ ਹੀ ਚੰਗੇ ਨੇ ਸਭ ਦਾ ਹੀ ਸੁਣੋ ਜੋ ਵੀ ਗੁਰੂ ਦੀ ਗੱਲ ਸੁਣਾਏ ਧਾਰਨਾ ਉਹ ਕੱਚੀ ਹੈ ਜਿਹਦੇ ਵਿੱਚ ਸੱਚ ਨਹੀਂ ਜਿਸ ਕਵੀਸ਼ਰ ਦੀ ਕਵਿਤਾ ਵਿੱਚ ਸੱਚ ਨਾ ਹੋਵੇ ਉਹ ਕਵਿਤਾ ਕੱਚੀ ਹੁੰਦੀ ਢਾਡੀ ਦੀ ਵਾਰ ਤੇ ਹੋਵੇ ਪਰ ਸੱਚ ਹੈ ਹੀ ਨਹੀਂ ਉਹ ਵਾਰ ਕੱਚੀ ਹੁੰਦੀ ਕਥਾ ਵਾਚਕ ਕਥਾ ਕਰਦਾ ਹੋਵੇ ਉਹਦੇ ਵਿੱਚ ਸੱਚ ਨਾ ਹੋਵੇ ਝੂਠ ਹੋਵੇ
ਉਹ ਕਥਾ ਵੀ ਕੱਚੀ ਹੁੰਦੀ ਜਿਹਦੇ ਵਿੱਚ ਸੱਚ ਹੈ ਉਹ ਕਵਿਤਾ ਪੱਕੀ ਜਿਹੜੀ ਸੱਚੇ ਨਾਲ ਜੋੜੇਗੀ ਜਿਹਦੇ ਵਿੱਚ ਸੱਚ ਹੈ ਢਾਡੀ ਦੀ ਵਾਰ ਪੱਕੀ ਜਿਹੜੀ ਸੱਚੇ ਨਾਲ ਜੋੜੇਗੀ ਜਿਹਦੇ ਵਿੱਚ ਸੱਚ ਹੈ ਉਹ ਧਾਰਨਾ ਵੀ ਪੱਕੀ ਜਿਹਨੇ ਪੱਕੇ ਗੁਰੂ ਨਾਲ ਜੋੜ ਦੇਣਾ ਕੱਲ੍ਹ ਦਾ ਦਿਨ ਰਹਿ ਗਿਆ ਅਸੀਂ ਆਪਣੇ ਘਰ ਚਲੇ ਜਾਣਾ ਆਪ ਜੀ ਨੇ ਆਪੋ ਆਪਣੇ ਘਰ ਚਲੇ ਜਾਣਾ ਵਿਛੜ ਜਾਣਾ ਨਾ ਮੇਲਾ ਕੱਲ੍ਹ ਸਤਸੰਗਤ ਦਾ ਮੇਲਾ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ ਆਏ ਇੰਨੀਆਂ ਰੌਣਕਾਂ ਲੱਗੀਆਂ ਆਪਾਂ ਆਪੋ ਆਪਣੇ ਘਰ ਚਲੇ ਜਾਣਾ ਹੈ ਦੋ ਦਿਨ ਹਾਜ਼ਰੀ ਭਰੀ ਜਿਨ੍ਹਾਂ ਨੇ ਅੰਮ੍ਰਿਤ ਛਕ ਲੈਣਾ ਹੈ ਉਹ ਤੇ ਪੱਕੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗਣ ਲੱਗੇ ਜੇ ਤੇ ਉਹ ਕਿਸੇ ਕੱਚੇ ਗੁਰੂ ਦੇ ਲੜ ਲੱਗੇ ਹੁਣ ਫਿਰ ਤੇ ਆਪਾਂ ਕਹੀਏ ਵੀ ਕੱਚੀਆਂ ਧਾਰਨਾ ਧਾਰਨਾ ਨੇ ਜੋੜਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਹੈ ਨਾ ਧਾਰਨਾ ਭਾਵੇਂ ਕੱਚੀਆਂ ਕਹਿ ਲਓ ਗੁਰੂ ਸਾਡਾ ਪੱਕਾ ਹੀ ਹੈ
ਸਤਨਾਮ ਗੁਰੂ
ਕਈ ਕਹਿਣਗੇ ਕੱਚੀ ਬਾਣੀ ਬਾਣੀ ਤੇ ਕੱਚੀ ਹੈ ਹੀ ਨਹੀਂ ਬਾਣੀ ਤੇ ਹੈ ਹੀ ਪੱਕੀ ਆ ਧਾਰਨਾ ਬਾਣੀ ਨਹੀਂ ਧਾਰਨਾ ਤੇ ਇੱਕ ਸਮਝਾਉਣ ਦਾ ਢੰਗ ਆ ਇੱਕ ਜ਼ਰੀਆ ਸਮਝਾਉਣ ਦਾ ਕਈ ਪ੍ਰੇਮੀ ਏਦਾਂ ਦੇ ਨੇ ਜਿਹੜੇ ਬਾਣੀ ਦੀ ਪੰਕਤੀ ਨੂੰ ਨਹੀਂ ਸਮਝ ਸਕਦੇ ਨਹੀਂ ਬੋਲ ਸਕਦੇ ਧਾਰਨਾ ਵਿੱਚ ਸਾਰੇ ਰਸਨਾ ਵੀ ਪਵਿੱਤਰ ਕਰ ਲੈਂਦੇ ਨੇ ਨਾਲ ਇਹ ਤੇ ਸੌਖਾ ਜਿਹਾ ਢੰਗ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਵੇਖਣਾ ਲੋਕਾਂ ਨੇ ਜਦੋਂ ਗੀਤ ਗਾਉਣੇ ਨਾ ਮੈਂ ਸੰਤ ਮਹਾਰਾਜ ਦੀ ਧਾਰਨਾ ਕਾਵਿ ਜੀ ਵਿੱਚ ਪੜ੍ਹਦਾ ਹੈ ਸਾਰੇ ਬੋਲਿਓ ਗੱਜ ਕੇ ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਜਦੋਂ ਵੇਖਣਾ ਪਿੰਡਾਂ ਦੇ ਵਿੱਚ ਹੁਣ ਤੇ ਮਾਲਵਾ ਬੜੀ ਤਰੱਕੀ ਕਰ ਗਿਆ ਇਹਨੂੰ ਮਲਵਈ ਕੀਰਤਨ ਕਹਿੰਦੇ ਨੇ ਆਪਾਂ ਗੂੜੇ ਮਾਲ ਵਿੱਚ ਬੈਠੇ ਹਾਂ ਧਾਰਨਾ ਪੜ੍ਹਦੇ ਨੇ ਮਲਵਈ ਕੀਰਤਨ ਮਾਝੇ ਵਿੱਚ ਨਹੀਂ ਪੜ੍ਹਦੇ ਬਹੁਤੇ ਲੋਕ ਦੁਆਬੇ ਵਿੱਚ ਘੱਟ ਹੈ ਇਹ ਮਾਲਵੇ 'ਚ ਜ਼ਿਆਦਾ ਕਿਉਂਕਿ ਸਿੱਧੇ ਸਾਧੇ ਬਹੁਤੇ ਲੋਕ ਨੇ ਤੇ ਸਮਝਾਉਣ ਦਾ ਢੰਗ ਸਿੱਧਾ ਹੈ ਪਹਿਲਾਂ ਇਹਨੂੰ ਸਮਝ ਲਵੇ ਫਿਰ ਉਹਨੂੰ ਗੁਰਬਾਣੀ ਦੀ ਸਮਝ ਛੇਤੀ ਪੈਣ ਲੱਗ ਪੈਂਦੀ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਵੇਖਿਆ ਸਿੱਧੇ ਸਾਧੇ ਲੋਕ ਘਰਾਂ ਵਿੱਚ ਗੀਤ ਗਾਉਣੇ ਹਲ ਵਾਹੁਣੇ ਜ਼ਿਮੀਦਾਰਾਂ ਨੇ ਉਦੋਂ ਫਿਰ ਮਹਾਂਪੁਰਖਾਂ ਨੇ ਜਾ ਕੇ ਨਾ ਹਲ ਵਾਹੁੰਦੇ ਜ਼ਿਮੀਦਾਰਾਂ ਨੂੰ ਆਖਣਾ ਭਾਈ ਆ ਜਿਹੜੇ ਗੀਤ ਗਾਉਂਦੇ ਹੋ ਨਾ ਤੁਸੀਂ ਇਹ ਛੱਡ ਦਿਓ ਇੰਜ ਪੜੋ ਸਿੱਧਾ ਸਿੱਧਾ ਹੀ ਪੜਾ ਦੇਣਾ ਉਹਨਾਂ ਨੂੰ ਉਹ ਜ਼ਿਮੀਦਾਰਾਂ ਨੇ ਹਲ ਵਾਹੁਣੇ ਨਾਲੇ ਉਹਦੇ ਪਿਆਰ ਦੇ ਗੀਤ ਗਾਉਣੇ ਥੋੜਾ ਜਿਹਾ ਬਦਲ ਦਿੱਤਾ ਬੀਬੀਆਂ ਨੇ ਘਰਾਂ ਦੇ ਵਿੱਚ ਗੀਤ ਗਾਉਣੇ ਵਿਆਹਾਂ ਦੇ ਉੱਤੇ ਤੇਰੀ ਮੱਧ ਵਿੱਚ ਵੇ ਬੂਟਾ ਤੇਰੀ ਮੱਧ ਵਿੱਚ ਵੇ ਬੂਟਾ ਟਾਲੀ ਦਾ ਤੇ ਅੱਗੇ ਤੂੰ ਪੁੱਤ ਹੈ ਲਾੜਿਆ ਵੇ ਅੱਗੇ ਉਹਦਾ ਨਾਂ ਲੈ ਦੇਣਾ ਜਿਹੜਾ ਸਾਰਾ ਖਰਾਬ ਸਭ ਨਾਲੋਂ ਖਰਾਬ ਬੰਦਾ ਹੋਵੇ ਪਿੰਡ ਦਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ ਅੱਗੇ ਕਹਿ ਦੇਣਾ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ ਜਾਣ ਕੇ ਉਹ ਮਜ਼ਾਕ ਕਰਨ ਦੀਆਂ ਮਾਰੀਆਂ ਅੱਜ ਵੀ ਟਿਚਰਾਂ ਕਰਦੇ ਨੇ ਲੋਕ ਵਿਆਹਾਂ 'ਚ ਇਸੇ ਕਰਕੇ ਆਖਿਆ 12 ਥਾਵਾਂ ਤੇ ਬੰਦਾ ਪਾਗਲ ਹੁੰਦਾ ਕਹਿੰਦੇ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਪਾਗਲਾਂ ਵਾਲਾ ਉਹਦੇ ਹੱਥ ਪੈਰ ਉਹਦੀਆਂ ਹਰਕਤਾਂ ਪਾਗਲਾਂ ਵਾਲੀਆਂ ਹੁੰਦੀਆਂ ਨੇ ਨਿੱਕੇ ਜੇ ਬੱਚੇ ਨਾਲ ਗੱਲ ਕਰਦਾ ਹੋਵੇ ਨਾ ਬੰਦਾ ਸਿਆਣਾ ਵਿਆਣਾ ਉਹਦੇ ਵੱਲ ਵੇਖੋ ਬਿਲਕੁਲ ਛੋਟੇ ਜੇ ਬੱਚੇ ਨਾਲ ਜਦੋਂ ਕਿਤੇ ਲਾਡ ਕਰਦਾ ਹੋਵੇ ਇੱਦਾਂ ਕਰਦਾ ਜਿਵੇਂ ਪਾਗਲ ਹੁੰਦਾ ਕਹਿੰਦੇ ਵਿਆਹ ਵਿੱਚ ਵੀ ਬੰਦਾ ਪਾਗਲ ਹੀ ਹੁੰਦਾ ਕਦੇ ਕਿਸੇ ਦੀ ਜੁੱਤੀ ਲੁਕੋ ਲਈ ਕਦੇ ਕਿਵੇਂ ਕਹਿੰਦੇ ਉਦੋਂ ਵੀ ਪਾਗਲਾਂ ਵਾਲੇ ਕੰਮ ਕਰਦਾ ਤੇ ਫਿਰ ਕਹਿੰਦੇ ਜਦੋਂ ਸ਼ੀਸ਼ੇ ਅੱਗੇ ਖੜੇ ਆਵੇ ਉਦੋਂ ਵੇਖਿਆ ਕਰੋ ਕਦੇ ਨੱਕ ਕਿਸੇ ਪਾਸੇ ਕਰ ਲਿਆ ਕਦੇ ਬੁੱਲ ਮਰੋੜ ਲਿਆ ਉਦੋਂ ਵੀ ਕਹਿੰਦੇ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਇਹ 12 ਥਾਵਾਂ ਦਸੀਆਂ ਨੇ ਵਿਸਥਾਰ 'ਚ ਜਾਣ ਦਾ ਸਮਾਂ ਨਹੀਂ ਉਹ ਬੀਬੀਆਂ ਨੇ ਕਹਿਣਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ ਉਹ ਲਾੜਾ ਬਸ਼ਰਮ ਹੋਇਆ ਕਰੇ ਨਾਲੇ ਕੋਈ ਜੀਵ ਨਹੀਂ ਪਵਿੱਤਰ ਹੋਈ ਉਹ ਵੀ ਔਖਾ ਹੋਇਆ ਕਰੇ ਵੀ ਮੈਨੂੰ ਕਿਹਦਾ ਪੁੱਤ ਬਣਾ ਦਿੱਤਾ ਇਹਨਾਂ ਨੇ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਮਹਾਂਪੁਰਸ਼ਾਂ ਨੇ ਉਹਨਾਂ ਨੇ ਜਾ ਕੇ ਨਾ ਬੀਬੀਆਂ ਨੂੰ ਕਹਿਣਾ ਬੀਬੀਓ ਗਾਓ ਤੇ ਹੀ ਨਾਲੇ ਤੁਸੀਂ ਲਾੜੇ ਨੂੰ ਕਹੋ ਪਰ ਕਹੋ ਇਹੋ ਜਿਹੇ ਢੰਗ ਨਾਲ ਇਹਦਾ ਜੀਵਨ ਬਣ ਜਾਏ ਜਿਹੜਾ ਤੁਸੀਂ ਕਹਿੰਦੇ ਹੋ ਨਾ ਨਾਈ ਦਾ ਇਹਦੇ ਨਾਲ ਇਹਨਾਂ ਦਾ ਜੀਵਨ ਨਹੀਂ ਬਣਨਾ ਉਹ ਗੱਲ ਕਹੋ ਜਿਹੜਾ ਇਹਦਾ ਭਲਾ ਹੋ ਜਾਏ ਲਓ ਪੜਿਓ ਜਰਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ ਮੱਧ ਵਿੱਚ ਵੇ ਬੂਟਾ ਰਾਈ ਦਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ ਮੱਧ ਵਿੱਚ ਵੇ ਬੂਟਾ ਰਾਈ ਦਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ संत सिपाही दा मद विच वे गुटा ताली दा मद विच वे गुटा ताली दा ਇੰਜ ਕਿਹਾ ਕਰੋ ਬਾਬਾ ਅਤਰ ਸਿੰਘ ਮਹਾਰਾਜ ਨੇ ਕਹਿਣਾ ਉਹਨੂੰ ਸ਼ਰਮ ਤੇ ਆਵੇ ਮਾੜੀ ਮੋਟੀ ਤੂੰ ਪੁੱਤ ਹੈ ਲਾਡਿਆਵੇ ਪੰਥ ਦੇ ਵਾਲੀ ਦਾ ਪੁੱਤ ਹੈ ਲਾਡਿਆਵੇ ਪੰਥ ਦੇ ਵਾਲੀ ਬੂਟਾ ਗੋਭੀ ਦਾ ਤੂੰ ਪੁੱਤ ਹੈ ਲਾੜਿਆ ਵੇ ਗੋਬਿੰਦ ਸਿੰਘ ਸੋਢੀ ਦਾ ਏਦਾਂ ਪੜੋ ਉਹਨਾਂ ਨੇ ਮਹਾਂਪੁਰਸ਼ਾਂ ਨੇ ਏਦਾਂ ਦਾ ਢੰਗ ਬਣਾ ਦਿੱਤਾ ਫਿਰ ਮਾਲਵੇ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਅੰਮ੍ਰਿਤ ਸੰਚਾਰ ਉਹਨਾਂ ਨੇ ਕਰਾਏ ਲੱਖਾਂ ਦੇ ਹਿਸਾਬ ਨਾਲ ਸਿੱਧੇ ਸਾਧੇ ਲੋਕਾਂ ਨੂੰ ਸਿੱਧੇ ਰਾਹ ਪਾ ਦਿੱਤਾ ਸਤਨਾਮ
ਵਾਹਿਗੁਰੂ
ਕਹਿੰਦੇ ਨੇ ਸਿੱਧੇ ਲੋਕ ਨੇ ਪਰ ਯਾਦ ਰੱਖਿਓ ਰੱਬ ਵੀ ਸਿੱਧਿਆਂ ਨੂੰ ਹੀ ਪਸੰਦ ਕਰਦਾ ਜਿਹਦੇ ਵਿੱਚ ਜਿੰਨੇ ਵਿੰਗ ਵਾਲ ਹੋਣਗੇ ਨਾ ਉਹ ਲੱਕੜੀ ਪਸੰਦ ਨਹੀਂ ਕਰਦੇ ਮਿਸਤਰੀ ਕਹਿਣਗੇ ਇਹਦਾ ਫਰਨੀਚਰ ਕਿਵੇਂ ਬਣ ਜੂ ਉਹਦੇ 'ਚ ਤੇ ਵਿੰਗ ਵਾਲ ਹੀ ਬੜੇ ਨੇ ਇਹ ਤੇ ਟੇਢੀ ਟੇਢੀ ਜਾ ਰਹੀ ਆ ਇਹ ਨਹੀਂ ਪਸੰਦ ਸਤਿਗੁਰਾਂ ਨੇ ਵੀ ਉਹਨੂੰ ਹੀ ਪਸੰਦ ਕਰਨਾ ਜਿਹੜਾ ਸਿੱਧਾ ਸਾਦਾ ਹੋਵੇ ਜਿੰਨੇ ਵਿੰਗ ਵਾਲ ਜ਼ਿਆਦਾ ਨੇ ਨਾ ਉਹ ਤਾਂ ਫਿਰ ਬਾਲਣ ਦੇ ਹੀ ਕੰਮ ਆਉਂਦੇ ਨੇ ਕੋਈ ਸਾਧਨ ਹਾਂ
ਸ੍ਰੀ ਵਾਹਿਗੁਰੂ
ਵਾਹ ਮਨ ਜਿਹਦਾ ਸਿੱਧਾ ਰੱਬ ਉਹਦੇ ਵੱਲ ਸਿੱਧਾ ਸਿੱਧੀ ਜੀ ਗੱਲ ਹੈ ਜਿਹਦਾ ਮਨ ਸਿੱਧਾ ਰੱਬ ਉਹਦੇ ਵੱਲ ਸਿੱਧਾ ਧੰਨੇ ਨੇ ਪੱਥਰ ਚੋਂ ਹੀ ਪਾ ਲਿਆ ਕਿਉਂ ਮਨ ਸਿੱਧਾ ਸੀ ਉਹਦਾ ਸਿੱਧਾ ਕਬੀਰ ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭ ਹੈ ਓੜ ਹੀਰਾ ਕਿਸ ਕਾ ਬਪਰਾ ਪੂਜੈ ਨਾ ਰਤਨ ਕਰੋੜ ਜਿੱਦਾਂ ਇੱਕ ਸ਼ਾਹ ਰੱਗ ਫੁੱਟਦੀ ਹੈ ਨਾ ਦਰਖਤ ਨਾਲੋਂ ਟਾਣੀ ਬਿਲਕੁਲ ਸਿੱਧੀ ਹੁੰਦੀ ਹੈ ਤੇ ਜੇ ਕਿਤੇ ਸਿੱਧੀ ਹੋਈ ਸਿੱਧੀ ਜਾਏ ਟਾਣੀ ਤੋਂ ਟਾਣ ਬਣੇਗਾ ਇੱਕ ਦਿਨ ਵਿੰਗ ਵੱਲ ਨਾ ਜੇ ਤੇ ਵਿੰਗ ਵੱਲ ਪੈ ਗਏ ਫਿਰ ਤੇ ਆਏਗੀ ਬਾਲਣ ਦੇ ਕੰਮ ਤੇ ਜਿੱਦਾਂ ਪੈਦਾ ਹੋਈ ਐਵੇਂ ਸਿੱਧੀ ਕੋਈ ਸਿੱਧੀ ਜਾਏ ਤੇ ਇੱਕ ਦਿਨ ਮਿਸਤਰੀ ਨੇ ਕਹਿਣਾ ਵੀ ਇਹ ਕੰਮ ਦੀ ਲੱਕੜ ਹੈ, ਇਹਦਾ ਫਰਨੀਚਰ ਬਣੇਗਾ, ਉਹ ਲੱਕੜ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ ਜਿਹੜੀ ਸਿੱਧੀ ਹੋਈ ਜਾਏਗੀ। ਜਿੱਦਣ ਅਸੀਂ ਜੰਮੇ ਆ ਨਾ ਗੁਰਮੁਖੋ ਜੰਮੇ ਤੇ ਅਸੀਂ ਵੀ ਸਾਰੇ ਸਿੱਧੇ ਹੀ ਆ, ਆਖੋ
ਸਤਨਾਮ,
ਜੰਮੇ ਤੇ ਆਪਾਂ ਸਾਰੇ ਹੀ ਸਿੱਧੇ ਆ, ਜਿੱਦਣ ਜੰਮੇ ਸਾ ਉਦਣ ਤੇ ਆਪਾਂ ਸਾਰੇ ਹੀ ਸੰਤ ਸਾਂ, ਜਿੱਦਣ ਜੰਮੇ ਸਾ ਉਦਣ ਤੇ ਆਪਾਂ ਸਾਰੇ ਗੁਰਮੁਖ ਸਾਂ, ਜਿੱਦਣ ਜੰਮੇ ਸਾਂ ਆਪਾਂ ਉਦਣ ਤੇ ਸਿੱਧੇ ਸਾਂ ਬਿਲਕੁਲ, ਵਿੰਗ ਵਾਲ ਹੈ ਹੀ ਨਹੀਂ ਸੀ ਕੋਈ, ਟਾਹਣੀ ਵੀ ਸਿੱਧੀ ਉੱਗਦੀ ਆ, ਪੈਦਾ ਅਸੀਂ ਵੀ ਸਿੱਧੇ ਹੀ ਹੋਏ ਆ, ਕੋਈ ਵੈਰ ਵਿਰੋਧ ਸੀ? ਭਾਵੇਂ ਬਗਾਨਾ ਚੁੱਕ ਲੈ, ਭਾਵੇਂ ਆਪਣਾ ਚੁੱਕ ਲੈ, ਭਾਵੇਂ ਚਾਚਾ ਚੁੱਕ ਲੈ, ਭਾਵੇਂ ਤਾਇਆ ਚੁੱਕ ਲੈ, ਜਿਹੜਾ ਮਰਜ਼ੀ ਚੁੱਕੀ ਫਿਰੇ, ਅਸੀਂ ਸਿੱਧੇ ਹੀ ਸੀ। ਪਰ ਜਿਉਂ ਜਿਉਂ ਵੱਡੇ ਹੋਈ ਗਏ ਤੇ ਵਿੰਗ ਪੈ ਗਏ, ਵਲ ਪੈ ਗਏ, ਜਦੋਂ ਜਿਉਂ ਜਿਉਂ ਵੱਧਦੇ ਗਏ ਵਿੰਗ ਵਲ ਵੀ ਸਾਡੇ ਵਿੱਚ ਵੱਧਦੇ ਗਏ, ਭਰ ਗਏ ਈਰਖਾ ਦੇ ਨਾਲ, ਭਰ ਗਏ ਵੈਰ ਵਿਰੋਧ ਦੇ ਨਾਲ, ਭਰ ਗਏ ਨਿੰਦਿਆ ਦੇ ਨਾਲ। ਤੇ ਸਤਸੰਗ ਜੀ, ਜਿਹੜੀ ਲੱਕੜ ਸਿੱਧੀ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਗਈ, ਉਹ ਜਿਨ੍ਹਾਂ ਦੇ ਮਨ ਸਿੱਧੇ ਨੇ ਉਹ ਪੰਥ ਦਾ ਸ਼ਿੰਗਾਰ ਬਣ ਜਾਣਗੇ। ਵਿੰਗ ਵਲ ਜਿਹਦੇ ਚ ਪੈ ਗਏ ਉਹ ਲੱਕੜੀ ਕਿਸੇ ਕੰਮ ਨਹੀਂ, ਜੇ ਸਾਡੇ ਚ ਵਿੰਗ ਵਲ ਪੈ ਗਏ ਅਸੀਂ ਵੀ ਕਿਸੇ ਕੰਮ ਨਹੀਂ ਆਵਾਂਗੇ। ਸਤਿਕਾਰ ਹੀ ਉਹਨਾਂ ਦਾ ਜਿਹੜੇ ਸਿੱਧੇ ਨੇ। ਤੇ ਮਰ ਦੇ ਚਰਨਾਂ ਚ ਇਹੀ ਅਰਜ਼ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਸੱਚੇ ਪਾਤਸ਼ਾਹ ਮਿਹਰ ਕਰ ਦੇਣ, ਜਿਵੇਂ ਪੈਦਾ ਹੋਏ ਸਾਂ ਉਹੋ ਜਿਹੀ ਬਣ ਜਾਈਏ। ਇਸੇ ਕਰਕੇ ਤੇ ਆਖਿਆ ਦੁਆਰਾ ਜਨਮ ਲਓ, ਇਸੇ ਕਰਕੇ ਆਖਿਆ ਸਤਿਗੁਰ ਦੇ ਘਰ ਵਿੱਚ ਜਨਮ ਲਓ, ਫਿਰ ਅੰਮ੍ਰਿਤ ਛਕੋ, ਨਵਾਂ ਜਨਮ ਮਿਲੇਗਾ। ਇੱਕ ਵਾਰੀ ਸਭ ਕੁਛ ਮਾਫ ਹੋ ਕੇ ਏਦਾਂ ਹੋ ਜਾਏਗਾ ਜਿਵੇਂ ਨਵੇਂ ਜੰਮੇ ਹੁੰਦੇ ਆ, ਕੋਈ ਵੈਰ ਵਿਰੋਧ ਨਹੀਂ। ਪੰਜ ਪਿਆਰਿਆਂ ਦਾ ਬਚਨ ਮੰਨੀਏ, ਪੰਜ ਪਿਆਰਿਆਂ ਦੀ ਦੱਸੀ ਰਹਿਤ ਮਰਿਆਦਾ ਧਾਰਨ ਕਰ ਲਈਏ, ਫਿਰ ਸਤਿਗੁਰ ਕੇ ਜਨਮੇ ਗਵਨ ਮਟਾਇਆ, ਗੁਰੂ ਘਰ ਚ ਸਾਡਾ ਜਨਮ ਹੋ ਜਾਵੇ, ਨਵਾਂ ਜਨਮ ਨਵ ਜੀਵਨ। ਇਸੇ ਕਰਕੇ ਆਖੇ ਕੱਲ ਆਪਾਂ ਸੁਣ ਰਹੇ ਸੀ, ਆਪਾਂ ਵਿਚਾਰਦੇ ਸਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਗਏ ਕੱਲ ਵਾਲੇ ਦਿਨ। ਮਾਧੋ ਦਾਸ ਵੈਰਾਗੀ ਨੂੰ ਨਵ ਜੀਵਨ ਬਖਸ਼ਿਆ, ਸਰੀਰ ਦੇ ਜੀਵਨ ਦੇ ਨਾਲ ਨਾਲ ਮਾਧੋ ਦਾਸ ਵੈਰਾਗੀ ਨੂੰ ਜ਼ਮੀਰ ਦਾ ਜੀਵਨ ਵੀ ਦਿੱਤਾ। ਉਹ ਮਾਧੋ ਦਾਸ ਵੈਰਾਗੀ ਇੱਕ ਸੰਤ ਹੱਥ ਵਿੱਚ ਸ੍ਰੀ ਸਾਹਿਬ ਫੜਾ ਕੇ ਤੇ ਸਿਪਾਹੀ ਬਣਾ ਦਿੱਤਾ ਤੇ ਨਾਲ ਆਖਿਆ ਸੀ, ਐ ਮਾਧੋ ਦਾਸ ਜੇ ਤੇਰੇ ਵਿੱਚ ਬਲ ਹੈ, ਤੇਰੇ ਵਿੱਚ ਤਾਕਤ ਹੈ, ਜੇ ਤੇਰੇ ਵਿੱਚ ਜ਼ੋਰ ਹੈ, ਇੱਥੇ ਕੀ ਵਿਖਾ ਰਹੇ ਆ ਸਾਧੂਆਂ ਨੂੰ ਬਿਠਾ ਕੇ, ਪਲੰਘੇ ਉੱਤੇ ਪਲੰਘਾ ਮੂਧਾ ਮਾਰ ਦੇਣਾ, ਜੇ ਇਹ ਜ਼ੋਰ ਵਿਖਾਉਣਾ ਹੈ, ਜੇ ਤੂੰ ਤਾਕਤ ਵਿਖਾਉਣੀ ਹੈ ਆਪਣੀ, ਜੇ ਤੇਰੇ ਚੇਨੀ ਪਾਵਰ ਤੇ ਜਾ ਫਿਰ ਜ਼ੁਲਮ ਨਾਲ ਟੱਕਰ ਲੈ। ਹੱਥ ਵਿੱਚ ਤਲਵਾਰ ਦਿੱਤੀ, ਪੰਜ ਸ਼ਸਤਰ ਦਿੱਤੇ, ਪੰਜ ਸਿੰਘ ਦਿੱਤੇ, ਪੰਜ ਘੋੜੇ ਦਿੱਤੇ, ਥਾਪੜਾ ਦਿੱਤਾ। ਕਹਿੰਦਾ ਮਹਾਰਾਜ ਜੀ ਬਸ ਤੁਹਾਡਾ ਸਿਰ ਤੇ ਹੱਥ ਚਾਹੀਦਾ। ਸਤਿਗੁਰ ਕਹਿੰਦੇ ਲੈ ਬਈ ਹੁਣ ਅੰਮ੍ਰਿਤ ਛਕ ਲਿਆ ਈ, ਬਾਣਾ ਪਾ ਲਿਆ ਈ। ਉਹ ਬੰਦਾ ਸਿੰਘ ਗੁਰਬਖਸ਼ ਸਿੰਘ ਨਾਂ ਸੀ, ਬੰਦਾ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ, ਕੱਲ ਵੀ ਅਰਜ਼ ਕੀਤੀ ਸੀ, ਲੈ ਹੁਣ ਲਾਜ ਰੱਖ ਲਈ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਵੀ ਤੁਹਾਡੀ ਵੀ ਚਾਹੀਦੀ ਆ। ਸਿੱਖ ਉਹ ਆ ਜਿਹੜਾ ਸਦਾ ਅਰਦਾਸ ਕਰਦਾ ਰਿਹਾ, ਸਿੱਖ ਕੋਲ ਤੇ ਹੈ ਹੀ ਅਰਦਾਸ, ਅਰਦਾਸ ਸਿੱਖ ਕਰੇ ਬੇਦ ਮਹਾਰਾਜ ਆਪੇ ਬਣਾ ਦੇਣਗੇ। ਜਿਹੜਾ ਕਹੇਗਾ ਮੈਂ ਪੂਰਾ ਹੋ ਗਿਆ, ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਜਪੀ ਤਪੀ ਕੋਈ ਨਹੀਂ, ਉਹ ਡੋਲਿਆ ਹੀ ਡੋਲਿਆ। ਸਭ ਕੁਝ ਹੋਵੇ ਫਿਰ ਵੀ ਕਵੇ ਮੇਰੇ ਕੋਲ ਕੀ ਹੈ, ਨਿਤਨੇਮ ਕਰਦਾ ਹੋਵੇ, ਜੇ ਕੋਈ ਪੁੱਛੇ ਨਿਤਨੇਮ ਕੀ ਕਰਦਾ, ਨਹੀਂ ਸਤਿਗੁਰੂ ਕਰਾ ਲੈਂਦੇ ਨੇ ਬਸ। ਤੇ ਮੈਂ ਤੇ ਕਈਆਂ ਦਾ ਸੰਤਾਂ ਦਾ ਨਿਤਨੇਮ ਵੀ ਪੜ੍ਹਿਆ, ਮੈਗਜ਼ੀਨਾਂ 'ਚ ਲਿਖਿਆ ਹੁੰਦਾ ਸੰਤ ਨਿਤਨੇਮ ਕਿੰਨਾ ਕਰਦੇ ਨੇ, ਅਖੇ ਜੀ ਪੰਜ ਬਾਣੀਆਂ ਪੜ੍ਹਦੇ ਨੇ, ਦੋ ਸੁਖਮਨੀ ਸਾਹਿਬ ਪੜ੍ਹਦੇ ਨੇ, 15 ਪਾਠ 24 ਸਾਹਿਬ ਦੇ ਕਰਦੇ ਨੇ, ਇੰਨਾ ਨਿਤਨੇਮ ਕਰ ਸਕਦਾ ਕੋਈ? ਵੱਡੀ ਗੱਲ ਨਹੀਂ, ਕਰ ਸਕਦੇ ਨੇ ਕਰਨ ਵਾਲੇ, ਪਿਆਰ ਵਾਲੇ, ਉਹਦੇ ਇੱਕ ਤੋਂ ਇੱਕ ਕਮਾਈ ਵਾਲੀ ਰੂਹ ਸਿੱਖ ਪੰਥ ਵਿੱਚ ਹੈ। ਪਰ ਜਿਹੜੇ ਕਹਿੰਦੇ ਨੇ ਉਹ ਕਰਦੇ ਨਹੀਂ, ਜਿਹੜੇ ਕਰਦੇ ਨੇ ਉਹ ਕਦੇ ਕਹਿੰਦੇ ਨਹੀਂ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬ ਹੋਣਾ ਡੋਲੇ। ਕਬੀਰ ਸਾਹਿਬ ਨੇ ਪ੍ਰਮਾਣ ਹੀ ਘੜੇ ਦਾ ਦਿੱਤਾ, ਕਹਿੰਦੇ ਘੜਾ ਬੋਲਦਾ ਹੀ ਉਹ ਜਿਹੜਾ ਖਾਲੀ ਹੋਵੇ, ਘੜਾ ਗਾਉਣ ਵਾਲੇ ਵਜਾਉਂਦੇ ਨੇ ਤੇ ਭਰਿਆ ਘੜਾ ਕਿਵੇਂ ਵੱਜੇਗਾ, ਵੱਜੇਗਾ ਹੀ ਉਹ ਜਿਹੜਾ ਖਾਲੀ ਹੈ। ਕਹਿੰਦੇ ਕਹਿ ਕੇ ਹੀ ਉਹ ਸੁਣਾਉਂਦਾ ਜਿਹੜਾ ਅੰਦਰੋਂ ਖਾਲੀ ਹੈ। ਆਖੋ ਸਤਨਾਮ, ਕਹਿੰਦੇ ਜਿਹੜਾ ਅੰਦਰੋਂ ਭਰਿਆ ਉਹ ਕਿਸੇ ਨੂੰ ਦੱਸੇਗਾ ਕਦੇ? ਜਿਨ ਹਰ ਪਾਇਓ ਤਿਨ ਹੈ ਛਪਾਇਓ, ਜਿਨ੍ਹਾਂ ਨੇ ਪਾਇਆ ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ, ਹੋ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਅਸੀਂ ਵੀ ਸਦਾ ਕਹਿਣਾ ਜੇ ਕਿਤੇ ਅਵਸਥਾ ਕੋਈ ਪ੍ਰਾਪਤ ਹੋ ਗਈ ਹੈ ਨਾ ਪਿਆਰਿਓ, ਜੇ ਨਿਤਨੇਮ ਕਰਨ ਲੱਗ ਪਏ ਹਾਂ, ਬਾਣੀ ਪੜ੍ਹਨ ਲੱਗ ਪਏ ਹਾਂ, ਤੇ ਉਹਨੂੰ ਛੁਪਾ ਕੇ ਰੱਖੀਏ। ਜੇ ਮਿੱਟੀ ਨਾ ਨਾ ਉੱਤੇ ਪਾਈ, ਫਿਰ ਤੇ ਲੈ ਜਾਣਗੇ ਪੰਛੀ ਚੁੱਕ ਕੇ, ਬੀਜ ਉੱਗੇ ਗਈ ਉਹ ਜਿਹਦੇ ਉੱਤੇ ਮਿੱਟੀ ਪਾ ਦਿਓਗੇ, ਜਿਹਨੂੰ ਢੱਕ ਦਿਓਗੇ। ਇਹ ਨਾਮ ਵੀ ਫਲੀ ਭੂਤ ਓਨਾ ਹੀ ਵੱਧ ਹੁੰਦਾ ਜਿੰਨਾ ਇਹਨੂੰ ਢਕਾਂਗੇ। ਤੇ ਬੰਦਾ ਸਿੰਘ ਕਹਿੰਦਾ ਮਹਾਰਾਜ ਜੀ ਡਿਊਟੀ ਤੇ ਲਾ ਦਿੱਤੀ ਤੁਸੀਂ, ਪਰ ਇਹ ਕਿਰਪਾ ਰੱਖਿਓ ਹੁਣ ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਸਿਰ ਤੇ ਬੋਲੋ। ਭੈਣਾ ਵਾਰੀ ਦਾ ਖਿਆਲ ਰੱਖੋ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਿਰ ਤੇ ਹੱਥ ਰੱਖਿਓ ਮਹਾਰਾਜ ਜੀ, ਡੋਲ ਨਾ ਜਾਏ ਮਨ, ਮਨ ਬੜਾ ਖੋਟਾ ਹੈ, ਕਿਰਪਾ ਰੱਖਿਓ। ਧੰਨ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਤੋਰਿਆ। ਹੁਣ ਇੱਥੇ ਮੈਂ ਅਰਜ਼ੇ ਕਰਨੀ ਚਾਹੁੰਦਾ, ਕੱਲ ਬੇਨਤੀ ਕੀਤੀ ਸੀ ਕਈ ਪ੍ਰੇਮੀਆਂ ਨੇ, ਗੱਲ ਕਹੀ ਆ, ਮੈਂ ਖੁਦ ਸੁਣਿਆ ਪ੍ਰਚਾਰ ਵਿੱਚ ਕਈਆਂ ਨੂੰ ਕਹਿੰਦੇ ਆ ਸਟੇਜਾਂ ਤੇ, ਆਖੇ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁਰਾ ਹਾਲ ਤਾਂ ਹੋਇਆ ਕਿਉਂਕਿ ਕਹਿੰਦੇ ਉਹਨੇ ਵਿਆਹ ਕਰਾ ਲਿਆ ਸੀ, ਕਈ ਕਹਿੰਦੇ ਨੇ ਬੇਮੁੱਖ ਹੋ ਗਿਆ ਸੀ, ਕਈ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਬਣ ਗਿਆ ਸੀ। ਪਰ ਨਹੀਂ ਭਾਈ, ਉਹ ਸਿੱਖ ਕੌਮ ਦੀ ਸਿਰਮੌਰ ਹਸਤੀ, ਉਹ ਮਹਾਨ ਸ਼ਖਸੀਅਤ ਬਾਬਾ ਬੰਦਾ ਸਿੰਘ ਬਹਾਦਰ, ਉਹ ਕਦੇ ਗੁਰੂ ਬਣ ਸਕਦਾ ਜਿਹਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੋਵੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕੋਈ ਕੱਚੇ ਗੁਰੂ ਦੇ ਲੜ ਲੱਗਾ ਸੀ ਕਿਤੇ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ। ਔਰ ਕਈ ਕਹਿੰਦੇ ਨੇ ਮਹਾਰਾਜ ਨੇ ਕਿਹਾ ਸੀ ਵਿਆਹ ਨਾ ਕਰਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜੀਵਨ ਵਿੱਚ 41 ਸਾਲ 9 ਮਹੀਨੇ 15 ਦਿਨਾਂ ਦੀ ਉਮਰ ਵਿੱਚ ਕਦੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਤੂੰ ਵਿਆਹ ਨਾ ਕਰਾਈ। ਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਮਾਰਗ ਸੀ। ਇਹੀ ਜ਼ਿਆਦਾ ਜਿਹੜੀ ਗੱਲ ਪ੍ਰਚਲਿਤ ਹੋਈ ਆ ਵੀ ਗ੍ਰਿਸਤ ਪ੍ਰਧਾਨ ਹੈ। ਹੁਣ ਇੱਥੇ ਮੈਂ ਬੇਨਤੀ ਕਰਨੀ ਚਾਹਾਂਗਾ, ਕਈ ਪ੍ਰੇਮੀ ਇਹ ਵੀ ਕਹਿੰਦੇ ਨੇ ਵੀ ਗ੍ਰਿਸਤ ਪ੍ਰਧਾਨ ਹੈ ਤੇ ਕਈ ਲੋਕ ਉਹ ਨੇ ਜਿਹੜੇ ਵਿਆਹ ਨਹੀਂ ਕਰਾਉਂਦੇ, ਇਹ ਗੁਰਮਤ ਤੋਂ ਉਲਟ ਹੈ, ਇਹ ਯੋਗ ਨਹੀਂ, ਵਿਆਹ ਨਹੀਂ ਕਰਾਉਂਦਾ। ਸਤਸੰਗਤ ਗੁਰੂ ਨਾਨਕ ਦੇ ਘਰ ਵਿੱਚ ਗ੍ਰਿਸਤ ਪ੍ਰਧਾਨ ਹੈ। ਮੈਂ ਕੈਨੇਡਾ ਵਿੱਚ ਸਾਂ ਤੇ ਉੱਥੇ ਜਦੋਂ ਸਟੇਜ ਤੇ ਲੱਗਿਆ ਜਾਣ, ਇੱਕ ਕਥਾਵਾਚਕ ਕਥਾ ਕਰਦਾ ਸੀ ਮੇਰੇ ਤੋਂ ਪਹਿਲਾਂ, ਉਹਨੇ ਇੱਕ ਪੰਗਤੀ ਪੜ੍ਹੀ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ, ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਵੀ ਗ੍ਰਿਸਤ ਪ੍ਰਧਾਨ ਹੈ, ਵਿਪਰਨ ਕੀ ਰੀਤ ਤੋਂ ਬਚੋ। ਇਹ ਜਿਹੜੇ ਲੋਕ ਵਿਆਹ ਨਹੀਂ ਕਰਾਉਂਦੇ, ਸ਼ਾਦੀ ਨਹੀਂ ਕਰਾਉਂਦੇ, ਚੋਲੇ ਜੇ ਪਾਈ ਫਿਰਦੇ ਨੇ, ਕਹਿੰਦੇ ਇਹਨਾਂ ਤੋਂ ਬਚੋ, ਇਹ ਵਿਪਰਨ ਕੀ ਰੀਤ ਹੈ। ਸਾਡੇ ਸਤਿਗੁਰਾਂ ਨੇ ਆਖਿਆ ਗ੍ਰਿਸਤ ਪ੍ਰਧਾਨ ਹੈ, ਇਹ ਗੁਰੂ ਤੋਂ ਉਲਟ ਚੱਲਦੇ ਨੇ। ਸਤਿਗੁਰਾਂ ਨੇ ਤਾਂ ਵਿਆਹ ਕਰਾਇਆ ਸੀ, ਨੌ ਪਾਤਸ਼ਾਹੀਆਂ ਦੀ ਸ਼ਾਦੀ ਹੋਈ ਸੀ, ਦਸਵੇਂ ਜਿਹੜੇ ਅੱਠਵੇਂ ਪਾਤਸ਼ਾਹ ਉਹਨਾਂ ਦੀ ਸ਼ਾਦੀ ਨਹੀਂ ਸੀ ਹੋਈ, ਉਮਰ ਛੋਟੀ, ਅਵਸਥਾ ਬੜੀ ਵੱਡੀ। ਉਹ ਹੁਣ ਮੈਂ ਜਦੋਂ ਸਟੇਜ ਤੇ ਗਿਆ, ਭਾਵੇਂ ਦੋ ਤਿੰਨ ਦਿਨ ਤੋਂ ਪਹਿਲਾਂ ਵੀ ਦੀਵਾਨ ਚੱਲਦੇ ਸਨ ਟੋਰਾਂਟੋ ਵਿੱਚ, ਤੇ ਮੈਂ ਵੇਖਿਆ ਕਈ ਤੇ ਪਿਆਰ ਵਾਲੇ ਸੀ ਜਿਹੜੇ, ਉਹਨਾਂ ਨੂੰ ਤੇ ਪਤਾ ਹੀ ਹੈ, ਕਈ ਅੱਖਾਂ ਜੀਆਂ ਕੱਢਣ ਵੀ ਗੱਲ ਤੇ ਸੱਚੀ ਕਹਿ ਗਿਆ ਕਥਾ ਵਾਚ। ਤੇ ਫਿਰ ਮੈਨੂੰ ਬੇਨਤੀ ਕਰਨੀ ਪਈ, ਵੈਸੇ ਤੇ ਨਹੀਂ ਸੀ ਕਰਨੀ ਚਾਹੁੰਦਾ, ਸੰਗਤ ਵਿੱਚ ਕਦੇ ਵੀ ਦੁਬਧਾ ਹੋਵੇ ਗੱਲ ਮਾੜੀ ਹੈ, ਪਰ ਉੱਥੇ ਅਰਜ ਛੋਟੀ ਜੀ ਕਰਨੀ ਪਈ। ਉਹ ਕਥਾ ਵਾਚਕ ਵੀ ਮੇਰੇ ਕੋਲ ਹੀ ਬੈਠਾ ਸੀ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਵਿਆਹ ਨਹੀਂ ਕਰਾਇਆ, ਭਲਾ ਉਹਨਾਂ ਨੇ ਲੱਖਾਂ ਦਾ ਕੀਤਾ। ਬਾਬਾ ਆਨੰਦ ਸਿੰਘ ਦੀ ਸ਼ਾਦੀ ਨਹੀਂ ਹੋਈ, ਲੱਖਾਂ ਦੇ ਹਿਸਾਬ ਨਾਲ ਉਹਨਾਂ ਨੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਔਰ ਗੁਰੂ ਸਾਹਿਬ ਦਾ ਸਤਿਕਾਰ ਵੀ ਕੀਤਾ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਸ਼ਾਦੀ ਨਹੀਂ ਹੋਈ, ਕਰਵਾਈ ਨਹੀਂ ਕਹਿ ਲਓ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ ਨੇ ਸੰਤ ਗਿਆਨੀ ਗੁਰਬਚਨ ਸਿੰਘ ਤੋਂ ਪਹਿਲਾਂ, ਉਹਨਾਂ ਨੇ ਸ਼ਾਦੀ ਨਹੀਂ ਕਰਾਈ। ਸਾਡੀ ਸਿੱਖ ਕੌਮ ਦੀ ਸਿਰਮੌਰ ਹਸਤੀ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦੇ ਬਾਨੀ ਮੁਖੀ ਕਹਿ ਲਓ, ਉਹਨਾਂ ਦੀ ਵੀ ਸ਼ਾਦੀ ਨਹੀਂ ਸੀ ਹੋਈ। ਹਿੰਦੂ ਘਰਾਣੇ ਦਾ ਜਨਮ ਸੀ ਭਗਤ ਪੂਰਨ ਸਿੰਘ ਹੋਣਾ ਦਾ। ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਖੰਡੇਬੜ ਦਾ ਅੰਮ੍ਰਿਤ ਛਕ ਲਿਆ ਸੀ। ਭਗਤ ਪੂਰਨ ਸਿੰਘ ਦਾ ਹਿੰਦੂਆਂ ਦੇ ਘਰ ਦਾ ਜਨਮ ਸੀ, ਉਹਨਾਂ ਨੇ ਵੀ ਸ਼ਾਦੀ ਨਹੀਂ ਕਰਾਈ, ਆਪਣੀ ਸਾਰੀ ਜ਼ਿੰਦਗੀ ਲਾਤੀ ਭਲੇ ਵਾਸਤੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਭਗਤ ਪੂਰਨ ਸਿੰਘ, ਉਹਨੇ ਸ਼ਾਦੀ ਨਹੀਂ ਕਰਾਈ, ਸੰਤ ਬਾਬਾ ਈਸ਼ਰ ਸਿੰਘ ਜੀ ਨੇ ਸ਼ਾਦੀ ਨਹੀਂ ਕਰਾਈ, ਸੰਤ ਬਾਬਾ ਅਤਰ ਸਿੰਘ ਜੀ ਨੇ ਸ਼ਾਦੀ ਨਹੀਂ ਕਰਾਈ, ਬਾਬਾ ਆਨੰਦ ਸਿੰਘ ਨੇ ਵਿਆਹ ਨਹੀਂ ਕਰਾਇਆ, ਇਹ ਕਿਉਂ ਨਹੀਂ ਕਰਾਇਆ? ਫਿਰ ਹੈ ਤੇ ਸਿੱਖ ਧਰਮ 'ਚ ਇਹ ਆ ਵੀ ਗ੍ਰਿਸਤ ਪ੍ਰਧਾਨ ਹੈ, ਕਿਉਂ ਨਹੀਂ ਕਰਾਇਆ?